जिसके पाग मथाना साधु संग परापते नानक रंग माणना हर जेठ रंगीला तिस तनी जिसके पाग मथाना वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब महाराज जी दे पावन पवित्र हजूरी अंदर सुबाए मान खोए बैठे गुरमुख प्यारे सतसंगी जनों सतगुरु गुरु पंचम पातशाह महाराज जी दे पावन पवित्र मुखारविंद तो उच्चारण किए हुए वचन सुखमनी साहब जी दा आप जी ने संगति रूप अंदर उस मालिक की कृपा नाल जाप कीता है। साहब धन गुरु पंचम पातशाह महाराज जी दे अमृत बचन जो पिछले दिन तो आपां बारह माह दी लड़ीवार विचार प्रारंभ कीती है अज साहिब धन गुरु पंचम पातशाह जी महाराज जेठ दे महीने राही उस परम पिता परमेश्वर जी दे चरणा विच जुड़न वास्ते असानू उपदेश दृढ़ करांदे ने ते फिर दसदे ने कि जिसने उस मालक दे चरण पकड़ लए उस प्रभु दा पल्ला पकड़ लिया ते उस मालक ने जदों पल्ला पकड़न वाले नू अपना बना लिया ते फिर मेरा प्रभु आप ही कृपा करके उसकी रक्षा करता है। आओ साहिब धन गुरु अर्जुन देव जी दे चरणा दी टेक लईए अपनी सुरती बिरती नू एकाग्र करिए फुरनिया नू संकोच अंतर्मुख कर सतगुरु दे चरणा विच बेनती करिए हे मेरे मालक आप कृपा करके विच वरतो अपने इस अमृत बचन दी विचार प्रेम भय भावना श्रद्धा दे नाल आप ही कृपा करके करा लो करो कृपा साध संगत आशीष बख्श दे होए उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी सतगुरु गुरु पंचम पातशाह महाराज जी ने अज दे इस अमृत बचन दे विच सब तो पहला जो रहमत भरिया उपदेश दृढ़ कराया कि ऐ मनुख जेठ दे महीने विच उस प्रभु उस अकाल पुरख वाहिगुरु जी दे चरणा विच तू जुड़ जाई जिस दे चरणा विच जिस दी ताकत सामने जिस दी शक्ति दे अगे दुनिया भर दे जीव जेड़े ने अपना शीश झुकांदे पए साहिब ने आरंभ विच किया कह लगे हर जेठ जुड़ंदा लोड़ी है जिस अगे सब नवा जिस मालक दे चरणा विच सारी दुनिया झुक गई है ते तू उस मालक दे चरणा विच जुड़ साहब ने पहला वचन जदों ये किया ते गुरु नानक साहब जी दे अमृत वचन असीं रोज पढ़ने हैं। परमेश्वर ने एक कानून जिसनू शब्द आपां हुक्म कह लिए जां रजा कह लिए उस मेरे मालक ने कादर ने कुदरत नू सिरज के अपना हुक्म अपना कानून हर एक उत्ते लागू कीता है। भावां कोई इस संसार विच हौं विच आके कहे कि मैनू किसे दी परवाह नहीं मेरे कुल अपने कुल बड़ी शक्ति है। पर धन गुरु अर्नानक साहब कहिंदे ने कि संसार दा कोई जीव ऐसा नहीं जिदे उत्ते परमेश्वर दा कानून ना लागू होवे। हर एक नूं उस मालक दे चरणां विच झुकना पैंदा है। साहब गुरु नानक देव जी दे अमृत बचन असीं जदों जप साहिब पढ़ने हैं जपजी साहिब पढ़ने हैं उहदे विच हजूर ने कहा जिस अगै सब निबन। एक तां मालक दे हुक्म भी सारे झुके ने ते झुक के जिन्हां नूं मालक तू किरपा करके अंदर दी सूझ दे दे फिर वह तेरी सिफत दे गीत गाउंदे। हजूर दे अमृत बचन असीं पढ़ने हैं हुक्मी होवन आकार उहदा एक कानून एक शक्ति उहदा एक हुक्म हर एक उत्ते वरदा पे ते जिन्हें आप कृपा करके अपने हुक्म विच आकार शकलां बनाईयां ने ते की ये शकलां ये आकार भावें मनुख दा होवे भावें पशु दा होवे भावें पंछी दा होवे नदियां नाले दरिया अग क्यों ना होवे जो कुछ मालक ने सिरज दिता है हर एक ने उहदे हुक्म दे अगे अपना सीस चुका है। साहिब कहन लगे हुक्मी होवन आकार हुक्म ना कहा जाई हुक्मी होवन जी हुक्म मिलै वडियाई हुक्मी उत्तम नीच हुक्म लिख दुख सुख पाइए जिस अगै सब निबंध जे सुख देंदा तां वी उहदी दित्ती हुई दात है। कदी किसे ने मंग के दुख लिया किसे ने कहा कि मेरे घर अंदर कलेश दा दुख आ जाए पर साहब कहने तेरे हुक्म अगे झुकना पैंदा निभना पैंदा है जे तू सुख दें ते दुख दें तां वी जीव नूं स्वीकार करना पएगा। हुक्मी होवन आकार हुक्म ना कहा जाई हुक्मी होवन जी हुक्म मिलै वडियाई हुक्मी उत्तम नीच हुक्म लिख दुख सुख पाइए एक ना हुक्मी बख्शीश एक हुक्मी सदा पवाइए। साहब कह लगे हुक्म है अंदर सब को जिस अगै सब निबंध कहने केड़ा जीव है जड़ा ओदे हुक्म तो बाहर होवे जो कुछ उन्हें सिरज दिता है पूरी दी पूरी ताकत शक्तियां वाले उस सर्व शक्तिमान दे चरणां विच झुके। हुक्म है अंदर सब को बाहर हुक्म ना कोई ते साहब कहने नानक हुक्म है जे बुझे ता होवै कहे ना कोई। जे कोई इस गल नूं समझ जाए कि जो कुछ भी सिरजिया मेरे मालक ने सिरजिया ये समझ पै जाए कि सब कुछ देण वाला मेरा मालक प्रभु आप है ते हजूर कहने शायद मनुख कदी होमे भरी अपनी पड़ा शिखर दे विचों कढे ना अंदरों टिक जाए। जिहड़ी अर्ज कर रहे हैं हर कोई उहदे अगे निवे ते जदों जपजी साहब की इस पौड़ी तो आपां अगे चलने हैं ते गुरु नानक साहब जी दे अगले बचन कदी पढ़ो कहिंदे केवल तेरे हुक्म विच नहीं जिहड़े तेरे हुक्म विच शुकर विच जुड़ गए ने ना वह हुक्म विच सीस झुका के मेरे मालक फिर तेरी सिफत सलाह दे गीत तेरी बंदगी तेरे सिमरन विच जुड़ गए। साहब ने शब्द फिर अगला वरत्या पौड़ी विच बचन कहा गावै को तान होवै किसै तान। मैं इस करके आरंभ विच ए साहब दे शब्द नूं आधार बनाया आपां रोज ए बचन पढ़ने हां ते गल ध्यान रखिए इन्हां पौड़ियां विच जिहड़े सर्व शक्तिमान अगे झुके ने उन्हां दा जिक्र कीता है। कहिंदे ने मालक जी जे किसे भावना वाले नूं तू अपनी ताकत दित्ती है ते तेरे चरणां विचों ताकत वाला झुक गया क्यों क्योंकि इहनूं पता है कि ताकत मेरी नहीं ताकत दी दात देण वाला सर्व व्यापक वाहिगुरु है। साहब कहन लगे गावै को तान होवै किसै तान गावै को दात जाणै निशान। कोई इस करके गाउंदा जदों तू त्रुट के कोई दात देने ते उस दात नूं प्राप्त करके खाओ नहीं ओ तेरी निशानी तेरी रहमत जान के तेरे गीत गाउंदा दात लै के वो तेरे चरणा विच चुक जाता है। जिस अगे सत निबंध फिर साहब ने इत्थे एक एक दा जिक्र कीता है, गावे को तान खोवे किसै तान, गावे को दात जाने निशान, गावे को गुण वडियाइयां चार, चार दा अर्थ इत्थे सुंदर है सोहण। कई ऐसे ने जिहड़े तेरे चरणा विच झुके ने ते मेरे मालिक केवल शुक्र भी जुड़ के तेरिया सुंदर वडियाइयां करदे। गावे को गुण वडियाइयां चार, गावे को विद्या विकम भी चार। कई मेरे मालिक कंठ कठिन तो कठिन विद्या पढ़ पढ़ के ओदी विचार जदो करदे ने ते सोच के जदो बुद्धि काम करना हट जाए फिर शुक्र भी जुड़ के कहंदे ने हे कठिन विद्या दी दात देण वालिया तेरा केवल शुकराना है। गावे को विद्या विकम विचार, गावे को साज करे तन खे। कई इस करके तेन गाउंदे पए ने, आप ही तू कृपा करके तन साज ने शरीर बनाने। देखो ए भी मालक दी रहमत है, हर एक जीव शरीर धारण नहीं कर सकता। आप पढ़े लिखे सज्जन बैठे हो, जेड़ी साहब ने मनुखा दे अमोलक कही कि साडे नाल होर जीव संसार ते नहीं आए। साहब कहंदे ने कि केवल जिदे ते रब दी रहमत है उसे जीव नू माता दे उदर विच निवास मिलदा है, उसे नू मालक कृपा करके मनुखा दे ही प्रदान करदा है। हजूर ने कृपा की कोई इस करके तेरा शुक्र पै कर दे, तू आप शरीर नू साजे है, आप एदी पालना करने ते जदो तेरी मौज हुंदी है तू आप ही कृपा करके उस तन नू ढा देने। गावे को साज करे तनखे, गावे को जी ले फिर दे। कई बार तू त्रुट पैना रहमत करने, आप ही जिंद नू वापस ले लेने, आप ही कृपा करके फिर किसी होर शरीर विच तर देने। एदा मतलब कि ताकत वाला भी तेरे अगे चोगे है, विद्या पढ़न वाला विद्वान भी तेरे अगे चुके है, जिन्हां नू संसार दियां दातां दित्तियां ओह भी तेरे चरणां विच हो गए ने। ते जदों आपां गुरु ग्रंथ साहिब दी बाणी पढ़ने, हजूर ने सोदर दा शब्द जिहड़ा अंकित कीता है ना, सच जाणो इहदे विच सारिआं उहनां दा जिक्र है जिहड़े वड्डे मालक दे चरणां विच झुके होए। साहिब अज कह रहे ने, हर जेठ जुड़न दा लोड़ी है जिस अगे सब निबंध। कहिंदे हर चीज उहदे ताकत उस शक्ति अगे झुक गई। ते जदों असीं सोदर दा पाठ सरवण कीता, साहिब ने अमृत बचन कहि लगे, गावन तुद नूं पवन पाणी बै संतर, गावै राजा धर्म द्वारे, गावन तुद नूं चित गुप्त लिख जानन, लिख लिख धर्म विचारे। ये सारी पौड़ी पढ़ के देखो, दुनिया भर दियां ताकतां चाहे गुरु गुप्त ने चाहे प्रगट ने, सारियां ताकतां सर्वशक्तिमान वाहिगुरु दे चरणां विच चुक गई हैं। साहिब धन गुरु गोबिंद सिंह जी दे अमृत बचन सी रोज पढ़ने, हजूर कहिंदे ने उहदे विच चरणां भी जुड़ी, जिहदे चरणां विच वड्डे वड्डे राजे महाराजे चुके ने। रोज असीं बचन पढ़ने, त्रै भवन मखीब सुर नर असुर इन्ने कु तेरे चरणां विच डिगे ने कि नेत नेत बन त्रिण कैत, मेरे मालका तिन्ना भवना दे राजे की देवते की दैत, हर कोई शुक्र विच तेरे चरणां विच झुक गया। साहिब गुरु ग्रंथ साहिब दे अमृत बचना विचों आशा दीवार आपां जदों पाठ पढ़ने हां जां कीर्तन सरवण करने, सिर्फ अजे अर्ज कर रहे हां कि मालक दे चरणां विच एडियां वड्डियां ताकतां झुकियां ने, ते ऐ मना तू एवें छोटी जी खौमे विच जी के अपनी जिंदगी तबाह ना करी, तेरा भी भला इहदे विच है कि उहदे चरणां विच तू झुक जा। साहिब सच्चे पातशाह ने अमृत बचन कहन लगे, जिहड़ी तेज पवन रोज चलदी है, हवा सानू जिंदगी देंदी है, श्वास देंदी है, किन्ने कदी देखी ए हवा किदे हुक्म विच किदी ताकत विच किदी शक्ति सामने चुकी है। कहन लगे ए भी उस मालक दी ताकत उस मालक दी जोर सामने चुक गई। साहब कहन लगे, लखां दरिया पानी दे भर के वगदे पए ने, कदी सोचे भी इन्ना पानी इन्नी बहुतात समुंदर जिहड़ा असगाह है ਕਿਹੜੀ ਤਾਕਤ ਹੈ ਜਿਹਨੇ ਇਹਨੂੰ ਰੋਕ ਕੇ ਆਪਣੀ ਹੱਦ ਤੱਕ ਇਹਨੂੰ ਸਮੇਟਿਆ ਹੋਇਆ? ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਵਾਂ ਇਹ ਸਮੁੰਦਰ ਅਸਗਾਹ ਪਾਣੀ ਹੈ, ਪਰ ਸੱਚ ਜਾਣ ਮੇਰੇ ਮਾਲਕ ਦੇ ਚਰਨਾਂ ਵਿੱਚ ਇਹ ਵੀ ਤਾਕਤ ਚੁੱਕੀ ਹੋਈ ਹੈ। ਹਜ਼ੂਰ ਨੇ ਇੱਥੇ ਬਸ ਨਹੀਂ, ਕਹਿਣ ਲੱਗੇ ਬਨਸਪਤੀ ਵਿੱਚ ਅੱਗ ਹੈ, ਜਿਸ ਅੱਗੇ ਸਭ ਨਿਵੰਨ, ਉਹ ਅੱਗ ਜਿਹੜੀ ਲੱਗ ਜਾਏ ਜੰਗਲਾਂ ਦੇ ਜੰਗਲ ਫੂਕ ਕੇ ਰਾਹ ਕਰ ਸਕਦੀ ਏ। ਤੇ ਮਾਲਕ ਨੇ ਉਸ ਅੱਗ ਨੂੰ ਵੀ ਬੰਨ ਕੇ ਰੱਖਿਆ ਹੋਇਆ, ਇੰਨੀ ਤਾਕਤ ਵਾਲੀ ਇਹ ਜਵਾਲਾ, ਇਹ ਅੱਗ ਵੀ ਮਾਲਕ ਦੇ ਚਰਨਾਂ ਵਿੱਚ ਚੁੱਕ ਗਈ। ਹਜ਼ੂਰ ਕਹਿੰਦੇ ਨੇ ਅਸਮਾਨ ਵੱਲ ਤੱਕ ਬੱਦਲ ਜਿਹੜਾ ਉਹ ਸਿਰ ਭਾਰ ਹੋ ਕੇ ਤੁਰਿਆ ਫਿਰਦਾ ਹੈ, ਤੇ ਥਾਂ ਥਾਂ ਤੇ ਉਹ ਮਾਨੋ ਰੱਬ ਦੀ ਬਣਾਈ ਰਚਨਾ ਉੱਤੇ ਆਪਣੇ ਵੱਲੋਂ ਜਲ ਦਾ ਤਰਕਾਓ ਪਿਆ ਕਰਦਾ। ਜਿਹੜਾ ਬੱਦਲ ਸਿਰ ਪਰਨੇ ਹੋ ਕੇ ਤੁਰਦਾ ਪਿਆ, ਇੰਨਾ ਪਾਣੀ ਲੈ ਕੇ ਚੱਲਣ ਵਾਲਾ ਬੱਦਲ ਵੀ ਉਹਦੇ ਚਰਨਾਂ ਵਿੱਚ ਚੁੱਕੇ। ਸਾਹਿਬ ਨੇ ਫਿਰ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਤੂੰ ਕਹਿ ਤਾਂ ਦਿੰਦਾ ਕਿ ਪਰਮੇਸ਼ਵਰ ਦਾ ਭੈ ਕੀ ਹੈ, ਆਹ ਧਰਤੀ ਪਾਣੀ ਤੇ ਇਸ ਤਰ੍ਹਾਂ ਹੈ ਜਿਵੇਂ ਮਾਨੋ ਸਮੁੰਦਰ ਤੇ ਇੱਕ ਬੇੜੀ ਤਰਦੀ ਹੋਵੇ। ਤੇ ਜਿਸ ਮਾਲਕ ਨੇ ਇਸ ਧਰਤੀ ਨੂੰ ਪਾਣੀ ਉੱਤੇ ਟਿਕਾ ਕੇ ਰੱਖਿਆ, ਉਹ ਕਿਹੜੀ ਸ਼ਕਤੀ ਹੈ ਜਿਹਦੇ ਰਹਿਮਤ, ਜਿਹਦੇ ਸਾਹਮਣੇ, ਜਿਹਦੇ ਕੋਲ ਆ ਕੇ ਇਹਦੀ ਡੂੰਘਾ ਪਾਣੀ ਹੋਣ ਦੇ ਬਾਵਜੂਦ ਧਰਤੀ, ਇਸ ਜ਼ਮੀਨ ਜਿਹੜੀ ਇਹ ਪੈਰਾਂ ਥੱਲੇ ਦੱਬੀ ਹੋਈ। ਹਜ਼ੂਰ ਨੇ ਉੱਥੇ ਅੰਮ੍ਰਿਤ ਬਚਨ ਕਹਿ, ਜਿਸ ਅੱਗੇ ਸਭ ਨਿਬੰਧ, ਅਸੀਂ ਬਚਨ ਪੜ੍ਹਦੇ ਹਾਂ ਸਾਹਿਬ ਦੇ ਭੈ ਵਿੱਚ ਪਵਨ ਵਹਿ ਸਦਵਾਓ, ਜਿਹਦੇ ਸਾਹਮਣੇ ਸਾਰੇ ਝੁਕੇ ਨੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਸਾਹਿਬ ਕਹਿਣ ਲੱਗੇ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਅੱਕ ਦੇ ਤੱਕ ਜਿਸ ਅੱਗੇ ਸਭ ਨਿਬੰਧ, ਜੇ ਤੂੰ ਸੂਰਜ ਨੂੰ ਤੱਕਣਾ ਇਹ ਵੀ ਮਾਲਕ ਦੇ ਭੈ ਵਿੱਚ ਹੀ, ਜੇ ਚੰਦਰਮਾ ਦੀ ਚਾਂਦਨੀ ਨੂੰ ਦੇਖਣਾ ਇਹ ਤਾਕਤਾਂ ਵੀ ਮੇਰੇ ਸਵਾਮੀ ਦੇ ਚਰਨਾਂ ਵਿੱਚ ਝੁਕੀਆਂ ਨੇ। ਤੇ ਸਾਹਿਬ ਕਹਿੰਦੇ ਨੇ ਫਿਰ ਤੂੰ ਕਿਉਂ ਨਹੀਂ ਉਹਦੇ ਅੱਗੇ ਝੁਕ ਜਾਂਦਾ ਜਿਹਨੇ ਏਡੀਆਂ ਏਡੀਆਂ ਵੱਡੀਆਂ ਤਾਕਤਾਂ ਨੂੰ ਆਪਣੀ ਰਜ਼ਾ ਵਿੱਚ ਝੁਕਾਇਆ ਹੋਇਆ? ਭੈ ਵਿੱਚ ਸੂਰਜ, ਭੈ ਵਿੱਚ ਚੰਦ। ਫਿਰ ਅਗਲਾ ਨਾਲ ਬਚਨ ਕੀਤਾ, ਕਹਿਣ ਲੱਗੇ ਕੋ ਕਰੋੜੀ ਚੰਤ ਨਾ ਅੰਤ। ਪਰ ਇਹ ਨਹੀਂ ਕਿ ਕੇਵਲ ਇੱਕ ਥਾਂ ਤੇ ਟਿਕੇ ਨੇ। ਹੁਣ ਆਪਾਂ ਕੋਈ ਚੀਜ਼ ਨਰਜਿੰਦ ਪਕੜਨੇ ਆ, ਪੱਥਰ ਦੀ ਟੁਕੜਾ ਲਈਏ ਤੇ ਇੱਕ ਵਾਰੀ ਉਹਨੂੰ ਹੱਥ ਨਾਲ ਪਕੜ ਕੇ ਕਿਤੇ ਟਿਕਾ ਦਈਏ ਤੇ ਉਹਨੇ ਪਰਤ ਕੇ ਹਿੱਲਣਾ ਨਹੀਂ। ਸਾਹਿਬ ਕਹਿੰਦੇ ਨੇ ਜੋ ਕੁਝ ਭੈ ਵਿੱਚ ਤੂੰ ਦੇਖਣਾ ਇਹ ਇੱਕ ਥਾਂ ਤੇ ਟਿਕਿਆ ਨਹੀਂ, ਸੂਰਜ ਵੀ ਆਪਣੇ ਧੁਰੇ ਤੇ ਚੱਕਰ ਲਾਉਂਦਾ ਪਈ, ਸੂਰਜ ਵੀ ਸਬਰ ਪਿਆ ਕਰਦਾ, ਚੰਦਰਮਾ ਸਬਰ ਕਰਦਾ, ਧਰਤੀ ਵੀ ਆਪਣੇ ਧੁਰੇ ਦੇ ਉੱਤੇ ਘੁੰਮਦੀ ਪਈ ਏ। ਪਰ ਕੀ ਇਹ ਮਾਲਕ ਦੀ ਤਾਕਤ ਨਹੀਂ ਕਿ ਇੱਕ ਦੂਜੇ ਨਾਲ ਇਹਨਾਂ ਨੂੰ ਟਕਰਾਣ ਨਹੀਂ ਦਿੰਦਾ? ਜਿਹੜੇ ਮਾਲਕ ਨੇ ਇੰਨੇ ਵੱਡੇ ਗ੍ਰਹਿ ਇੱਕ ਦੂਜੇ ਤੋਂ ਫਾਸਲੇ ਤੇ ਰੱਖੇ ਹੋਏ ਨੇ, ਇਹਨਾਂ ਨੂੰ ਆਪਣੇ ਕਾਨੂੰਨ ਵਿੱਚ ਬੰਨਿਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਸ ਸਰਬ ਸ਼ਕਤੀਮਾਨ ਸਾਹਮਣੇ ਅੱਜ ਤੂੰ ਹੀ ਆਪਣੇ ਸੀਸ ਨੂੰ ਚੁਕਾ ਦੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲਸੂਰ, ਭੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚ ਏਕ ਕੇਵਲ ਇੱਕ ਹੋਵੇ, ਜਿਹਦੇ ਸਾਹਮਣੇ ਸਾਰੇ ਝੁੱਕ ਗਏ ਪਰ ਉਹਨੂੰ ਕਿਸੇ ਦਾ ਭੈ ਨਹੀਂ। ਹਜ਼ੂਰ ਨੇ ਅੱਜ ਪਹਿਲੀ ਰਹਿਮਤ ਕੀਤੀ, ਕਹਿਣ ਲੱਗੇ ਉਹਦੇ ਚਰਨਾਂ ਵਿੱਚ ਚੁੱਕ ਜਿਹਦੇ ਚਰਨਾਂ ਵਿੱਚ ਸਾਰੀਆਂ ਤਾਕਤਾਂ ਚੁੱਕ ਗਈਆਂ ਨੇ। ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ। ਤੇ ਅਗਲਾ ਬਚਨ ਕੀਤਾ, ਕਹਿਣ ਲੱਗੇ ਹਰ ਸੱਜਣ ਦਾਵਣ ਲੱਗੇ। ਇਸ ਪਵਿੱਤਰ ਬਚਨ ਤੇ ਥੋੜਾ ਜਿਹਾ ਰੁਕਣਾ, ਪਹਿਲਾਂ ਅਖਰੀ ਅਰਥ ਅਰਜ਼ ਕਰਦਿਆਂ, ਹਰ ਜੇਠ ਜੁੜਨ ਦਾ ਲੋੜੀ ਹੈ। ਜੇਠ ਦੇ ਠੱਠੇ ਨੂੰ ਸਿਹਾਰੀ ਹੈ, ਜੇਠ ਦੇ ਮਹੀਨੇ ਵਿੱਚ ਜੁੜਨ ਦਾ ਲੋੜੀ ਹੈ, ਜੁੜ ਜਾਣਾ ਚਾਹੀਦਾ। ਲੋੜੀਏ ਦਾ ਅਰਥ ਚਾਹੀਦਾ ਹੈ ਕਿ ਜੇਠ ਦੇ ਮਹੀਨੇ ਵਿੱਚ ਤੂੰ ਖਰੀ ਦੇ ਚਰਨਾਂ ਵਿੱਚ ਜੁੜ ਜਾ। ਤੇ ਜੁੜਨ ਦਾ ਭਾਵ ਕੀ ਹੈ? ਜੁੜਨ ਦਾ ਸੰਬੰਧ ਕੇਵਲ ਸਰੀਰਾਂ ਤੱਕ ਨਹੀਂ, ਜੁੜਨ ਦਾ ਭਾਵ ਹੈ, ਸਾਹਿਬ ਕਹਿੰਦੇ ਨੇ ਕਿ ਸ਼ਬਦ ਤੇ ਸੁਰਤ ਰਾਹੀਂ ਕੇਵਲ ਇੱਕ ਤਰੀਕਾ ਮਾਲਕ ਦੇ ਚਰਨਾਂ ਵਿੱਚ ਜੁੜਨ ਦਾ, ਜਿਹਨੂੰ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਕਹੇ ਨੇ ਕਿ ਜਿਹੜਾ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਪਿਆਰਿਓ, ਉਹਦੀ ਆਵਾਜ਼ ਵਿੱਚ, ਉਹਦੀ ਤਾਕਤ ਵਿੱਚ ਵੀ ਬਲ। ਕਦੀ ਜਿਹੜੇ ਸਾਈਂ ਦੇ ਚਰਨਾਂ ਵਿੱਚ ਜੁੜੇ ਨੇ ਉਹਨਾਂ ਦੇ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਬਚਨਾਂ ਵਿੱਚ ਆਪਾਂ ਕਰੀਏ। ਜੁੜਿਆ ਹੋਏ ਬਾਰੀ ਸਾਹਿਬ ਨੇ ਸ਼ਬਦ ਵਰਤਿਆ ਕਰਮ ਖੰਡ ਕੀ ਬਾਣੀ ਜੋਰ, ਧਿਆਨ ਦਿਆ ਜੇ ਜੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਇਹਦਾ ਅਰਥ ਜੁੜਨਾ ਵੀ ਹੈ, ਪਰ ਇੱਥੇ ਜ਼ੋਰ ਦਾ ਅਰਥ ਜੁੜਨਾ ਨਹੀਂ, ਇੱਥੇ ਜ਼ੋਰ ਦਾ ਅਰਥ ਹੈ ਤਾਕਤ। ਇੱਥੇ ਬਾਣੀ ਦਾ ਅਰਥ ਆਪਾਂ ਗੁਰਬਾਣੀ ਨਹੀਂ ਕਰਾਂਗੇ, ਕਰਮ ਖੰਡ ਕੀ ਬਾਣੀ ਜੋਰ, ਜੋਰ ਦਾ ਅਰਥ ਹੈ ਬਲ ਵਾਲੀ। ਕਹਿੰਦੇ ਨੇ ਜਿਹੜਾ ਸਾਈਂ ਦੇ ਚਰਨਾਂ ਵਿੱਚ ਜੁੜ ਗਿਆ ਉਹਦੀ ਜ਼ਬਾਨ ਵਿੱਚ ਇੰਨਾ ਕੁ ਬਲ ਹੈ ਕਿ ਜੋ ਕੁਝ ਆਪਣੀ ਰਚਨਾ ਤੋਂ ਕਹਿਦਾ ਉਹਦੇ ਕਹੇ ਹੋਏ ਬਚਨ ਨੂੰ ਦੁਨੀਆ ਦੀ ਕੋਈ ਤਾਕਤ ਝੂਠਿਆ ਨਹੀਂ ਕਰ ਸਕਦੀ। ਮਹਾਰਾਜ ਕਹਿਣ ਲੱਗੇ ਕਰਮ ਖੰਡ ਕੀ ਬਾਣੀ ਜੋਰ, ਤੇ ਮਾਲਕ ਜੀ ਇਹ ਜਿਸ ਦੀ ਜ਼ਬਾਨ ਵਿੱਚ ਇੰਨੀ ਕੁ ਤਾਕਤ ਹੋਵੇ, ਜਿਸ ਦੇ ਬੋਲ ਵਿੱਚ ਇੰਨੀ ਸੱਤੇ ਹੈ, ਇਹਦਾ ਕਾਰਨ ਕੀ ਹੈ? ਤੇ ਧੰਨ ਗੁਰੂ ਨਾਨਕ ਸਾਹਿਬ ਫਿਰ ਅੱਗੇ ਜੁੜਨ ਦੀ ਗੱਲ ਕਰਦੇ ਨੇ, ਕਹਿਣ ਲੱਗੇ ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਤ ਮਹਾਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੀ। ਉਹ ਪਰਮੇਸ਼ਵਰ ਦੀ ਮਹਿਮਾ ਉਹਦੇ ਸਿਮਰਨ ਵਿੱਚ ਬਿਲਕੁਲ ਸੀਤੇ ਪਰੋਤੇ ਗਏ ਨੇ, ਉਹਨਾਂ ਨੂੰ ਮਾਲਕ ਦੀ ਮਹਿਮਾ ਤੋਂ, ਮਾਲਕ ਦੀ ਸਿਫਤ ਤੋਂ ਕੋਈ ਅਲੱਗ ਨਹੀਂ ਕਰ ਸਕਦਾ। ਸਾਹਿਬ ਕਹਿਣ ਲੱਗੇ ਉਹ ਜਿਹੜੇ ਅੰਦਰੋਂ ਜੁੜ ਗਏ ਨੇ, ਹੇ ਭਾਈ ਜੇਠ ਦੇ ਮਹੀਨੇ ਵਿੱਚ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ। ਤੇ ਮਾਲਕ ਜੀ ਜੇ ਉਹਦੇ ਚਰਨਾਂ ਵੀ ਜੁੜਾਂਗੇ ਤੇ ਮਿਲੇਗਾ ਕੀ? ਖਜ਼ੂਰ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਦ। ਇਸ ਪਵਿੱਤਰ ਪੰਕਤੀ ਦੇ ਅਰਥ ਨੇ ਕਿ ਜਿਸ ਨੇ ਉਸ ਹਰੀ ਸੱਜਣ ਦਾ ਦਾਵਣ ਦਾ ਅਰਥ ਪੱਲਾ ਪਕੜ ਲਿਆ, ਲੜ ਪਕੜ ਲਿਆ, ਕਿਸੇ ਨਾ ਦੇਈ ਬੰਨ, ਕਿਸੇ ਨਾ ਦੇਈ ਬੰਨ, ਇਹਦਾ ਅਰਥ ਕੇਵਲ ਇਹ ਨਹੀਂ ਹੋਵੇਗਾ ਕਿ ਪਰਮੇਸ਼ਵਰ ਜਮਦੂਤਾਂ ਨੂੰ ਵਸ ਨਹੀਂ ਪੈਣ ਦਿੰਦਾ। ਕਹਿੰਦੇ ਨੇ ਜਿਸ ਨੇ ਮਾਲਕ ਦਾ ਲੜ ਪਕੜ ਲਿਆ, ਮੇਰਾ ਵੱਡਾ ਵਾਹਿਗੁਰੂ, ਉਸ ਮਨੁੱਖ ਨੂੰ ਕਿਸੇ ਦੇ ਵੀ ਹਵਾਲੇ ਨਹੀਂ ਹੋਣ ਦਿੰਦਾ, ਉਹਨੂੰ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜੀ ਰੱਖਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਕਿਹੜੇ ਕਿਹੜੇ ਜੀਵ ਨੇ, ਕਿਹੜੇ ਕਿਹੜੇ ਬਿਰਤੀਆਂ ਨੇ ਜਿਹੜੀਆਂ ਮਨੁੱਖ ਨੂੰ ਬਣਨਾ ਚਾਹੁੰਦੀਆਂ ਨੇ, ਪਰ ਜਿਹਨੇ ਮਾਲਕ ਦਾ ਲੜ ਪਕੜ ਲਿਆ ਉਹ ਬਿਰਤੀਆਂ, ਉਹ ਦੁਸ਼ਟ, ਉਹ ਦੁਸ਼ਮਣ ਮਨੁੱਖ ਨੂੰ ਕਦੀ ਬੰਨ ਨਹੀਂ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੀ, ਪਹਿਲੀ ਗੱਲ ਤਾਂ ਇਹ ਕਿ ਪ੍ਰਭੂ ਦਾ ਲੜ ਕਿਵੇਂ ਪਕੜਿਆ ਜਾਏ। ਸ਼ਾਇਦ ਇੱਕ ਵਾਰੀ ਅਰਜ਼ ਕੀਤੀ ਸੀ, ਆਪਾਂ ਜ਼ਬਾਨੀ ਜ਼ਰੂਰ ਕਹਿ ਦਿੰਦੇ ਹਾਂ ਕਿ ਅਸੀਂ ਕੇਵਲ ਗੁਰੂ ਦਾ ਲੜ ਪਕੜੇ, ਧੰਨ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਚਨ ਕਹੇ ਨੇ। ਕਹਿੰਦੇ ਨੇ ਕਿ ਲੜ ਪਕੜਨ ਵਾਲੇ ਦੇ ਤਿੰਨ ਲੱਛਣ ਨੇ, ਤਿੰਨ ਉਹਦੇ ਵਿੱਚ ਬੜੇ ਵੱਡੇ ਗੁਣ ਨੇ। ਮਹਾਰਾਜ ਕਿਹੜੇ? ਸਾਹਿਬ ਕਹਿਣ ਲੱਗੇ ਪਹਿਲੀ ਗੱਲ, ਜਿੰਨੇ ਲੜ ਪਕੜਿਆ ਉਹਨੇ ਦੁਨੀਆ ਦੀ ਝੂਠੀ ਖੁਸ਼ਾਮਦ ਛੱਡ ਦਿੱਤੀ। ਲੜ ਪਕੜਨ ਵਾਲਾ ਕਦੀ ਕਿਸੇ ਦੀ ਚਾਪਲੂਸੀ ਨਹੀਂ ਕਰਦਾ, ਉਹ ਖੁਸ਼ਾਮਦ ਨਹੀਂ ਕਰਦਾ। ਜੇ ਉਹ ਖੁਸ਼ਾਮਦੀ ਨਹੀਂ ਤੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਦਵੈਸ਼ ਵਿੱਚ ਆ ਕੇ ਕਿਸੇ ਦੀ ਨਿੰਦਿਆ ਵੀ ਨਹੀਂ ਕਰਦਾ, ਨਾ ਉਹ ਝੂਠੀ ਖੁਸ਼ਾਮਦ ਕਰਦਾ, ਨਾ ਕਿਸੇ ਦੀ ਨਿੰਦਿਆ ਕਰਦਾ। ਕਦੀ ਸੁਲਤਾਨਪੁਰ ਦੀ ਧਰਤੀ ਤੇ ਤੱਕਿਓ, ਸਾਹਿਬ ਜਦੋਂ ਵਹੀ ਤੋਂ ਬਾਹਰ ਆਏ ਤੇ ਪੀਰ ਫਕੀਰ ਕਈ ਇਕੱਠੇ ਹੋਏ, ਤੇ ਧੰਨ ਗੁਰੂ ਨਾਨਕ ਸਾਹਿਬ ਦੌਲਤ ਖਾਂ ਲੋਧੀ ਨੂੰ ਜਦੋਂ ਮਿਲੇ ਤੇ ਉਹਦੇ ਦਰਬਾਰ ਲੱਗਾ, ਤੇ ਹਜ਼ੂਰ ਨੇ ਜਾਂਦਿਆਂ ਸਾਰ ਉਹਦੇ ਨਾਲ ਦਸਤ ਪੰਜਾ ਉਹਦੇ ਨਾਲ ਹੱਥ ਮਿਲਾਇਆ। ਤੇ ਜਨਮ ਸਾਖੀ ਵਾਲਾ ਕਹਿੰਦਾ ਜਿਹੜੇ ਕੋਲ ਚਾਹ ਪਲੂਸ ਬੈਠੇ ਸਨ ਉਹਨਾਂ ਵਿੱਚੋਂ ਇੱਕ ਬੋਲ ਕੇ ਕਹਿੰਦਾ, ਨਵਾਬ ਸਾਹਿਬ ਦੇਖੋ ਕੱਲ ਤੱਕ ਨਾਨਕ ਤੁਹਾਡਾ ਮੋਦੀ ਸੀ, ਅੱਜ ਇਹਨੇ ਸਜਦਾ ਨਹੀਂ ਕੀਤਾ, ਝੁਕਿਆ ਨਹੀਂ, ਇਹਨੇ ਦਸਤ ਪੰਜਾ ਲਿਆ, ਤੁਹਾਡੇ ਨਾਲ ਹੱਥ ਮਿਲਾਇਆ, ਤੁਹਾਡੀ ਤੋਹੀਨ ਹੈ। ਤੇ ਸਾਹਿਬ ਨੇ ਉਸੇ ਵਕਤ ਵਿੱਚੋਂ ਟੋਕ ਕੇ ਕਿਹਾ, ਕਹਿਣ ਲੱਗੇ ਸਜਦਾ ਤਾਂ ਉਹ ਕਰੇਗਾ ਜਿਹੜਾ ਹਿਰਸੀ ਹੋਵੇ, ਤਮੇ ਨਾ ਮਾਰਿਆ ਹੋਵੇ। ਮੈਨੂੰ ਕੋਈ ਤਮਾ, ਕੋਈ ਹਿਰਸ, ਕੋਈ ਲਾਲਚ ਨਹੀਂ, ਤੇ ਮੈਂ ਇਹਦੀ ਖੁਸ਼ਾਮਦ ਨਹੀਂ ਕਰਨੀ, ਮੈਂ ਇਸ ਕਰਕੇ ਇਹਦੇ ਅੱਗੇ ਝੁਕਾ ਕਿਵੇਂ? ਸਾਹਿਬ ਕਹਿੰਦੇ ਨੇ ਜਿਹਨੇ ਲੜ ਪਕੜਨਾ ਗੁਰਮੁਖੋ, ਪਹਿਲੀ ਗੱਲ ਉਹਨੇ ਦੁਨੀਆ ਦੀ ਝੂਠੀ ਖੁਸ਼ਾਮਦ ਛੱਡ ਦਿੱਤੀ, ਉਹਨੂੰ ਇੱਕ ਸਮਝ ਪੈ ਗਈ ਹੈ। ਤੇ ਹਕੀਕਤ ਹੈ, ਬੰਦਾ ਜਦੋਂ ਕਿਸੇ ਦੀ ਝੂਠੀ ਖੁਸ਼ਾਮਦ ਕਰਦਾ ਹੈ ਨਾ, ਇਸ ਤਰ੍ਹਾਂ ਲੱਗਦਾ ਜਿਵੇਂ ਅੰਦਰੋਂ ਕਿਸੇ ਨੇ ਕੋਈ ਚੰਗੇ ਗੁਣ ਕੱਢ ਲਏ ਹੋਣ ਵਿੱਚੋਂ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਦਾਤਾ, ਉਹ ਅੰਮ੍ਰਿਤ ਬਚਨੇ ਕਹਿੰਦੇ ਨੇ, ਉਹ ਕਹਿੰਦੇ ਨੇ ਦੁਨੀਆ ਨਾ ਸਲਾਹੇ, ਜੋ ਮਰ ਵੰਸ਼ੀ ਕਹਿੰਦੇ ਝੂਠੀ ਖੁਸ਼ਾਮਦ ਕੀ ਕਰਨਾ ਜਿੰਨਾ ਅੱਗੇ ਤੂੰ ਝੁਕਣਾ ਚਾਹੁੰਦਾ ਤੈਨੂੰ ਪਤਾ ਵੀ ਇਹਨਾਂ ਨੇ ਤੇਰੇ ਮਰਦੇ ਦਮ ਤੱਕ ਤੇਰਾ ਸਾਥ ਦੇਣਾ ਦੁਨੀਆਂ ਨਾ ਸਾ ਲਾਹੇ ਜੋ ਮਰ ਵੰਸ਼ੀ ਸਾਹਿਬ ਕਹਿਣ ਲੱਗੇ ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ ਉਹ ਇੱਕ ਤਾਂ ਪਹਿਲੀ ਗੱਲ ਉਸਤਤ ਨਹੀਂ ਕਰਦਾ ਕਿਸੇ ਦੀ ਤੇ ਦੂਜੀ ਗੱਲ ਜਿਹਨੇ ਲੜ ਪਕੜਿਆ ਗੁਰਮੁਖੋ ਕਦੀ ਕਿਸੇ ਦੀ ਨਿੰਦਿਆ ਵਿੱਚ ਵੀ ਨਹੀਂ ਪੈਂਦਾ ਆ ਸਾਹਿਬ ਬਾਬੇ ਕਬੀਰ ਜੀ ਨੇ ਇਹੀ ਅੰਮ੍ਰਿਤ ਬਚਨ ਕਿਹਾ ਸੀ ਜਦੋਂ ਕਿਸੇ ਨੇ ਆ ਕੇ ਕਿਹਾ ਕਬੀਰ ਸਾਹਿਬ ਜੀ ਸਾਰੇ ਸ਼ਹਿਰ ਵਿੱਚ ਲੋਕ ਤੁਹਾਡੀ ਨਿੰਦਿਆ ਕਰਦੇ ਨੇ ਕਹਿਣ ਲੱਗੇ ਫਿਰ ਕੀ ਕਰਾਂ ਕਹਿਣ ਲੱਗੇ ਫਿਰ ਤੁਸੀਂ ਇੱਕ ਕੰਮ ਕਰੋ ਜਿਹਦੇ ਜਿਸ ਰਸਤੇ ਤੇ ਤੁਸੀਂ ਤੁਰੇ ਹੋ ਨਾ ਉੱਥੋਂ ਦੋ ਕੁ ਪੈਰ ਪਿੱਛਾਂ ਹਟ ਜਾਓ ਭਜਨ ਬੰਦਗੀ ਸਿਮਰਨ ਵਿੱਚ ਗੁੜੁੰਦ ਸੀ ਕਬੀਰ ਉਹਨੇ ਇੱਕੋ ਗੱਲ ਕਹੀ ਕਹਿਣ ਲੱਗਾ ਸੱਜਣਾ ਲੋਕ ਨਿੰਦਿਆ ਕਰਦੇ ਨੇ ਨਾ ਕਹਿਣ ਲੱਗੇ ਹਾਂ ਕਹਿੰਦੇ ਨੇ ਮੈਨੂੰ ਦੱਸ ਇਹਨਾਂ ਵਿੱਚੋਂ ਕੋਈ ਐਸਾ ਹੈ ਜਿਹਨੂੰ ਰੱਬ ਬਾਰੇ ਪਰਮੇਸ਼ਵਰ ਬਾਰੇ ਕੋਈ ਗਿਆਨ ਹੈ ਕਹਿਣ ਲੱਗੇ ਨਹੀਂ ਮਾਲਕ ਜੀ ਹੈਨ ਤਾਂ ਸਾਰੇ ਦੁਨੀਆਂਦਾਰ ਕੂੜ ਦੇ ਗੱਡੇ ਧੋਣ ਵਾਲੇ ਤੇ ਕਬੀਰ ਜੀ ਕਹਿਣ ਲੱਗੇ ਜੇ ਕੂੜ ਢੋਣ ਵਾਲਿਆਂ ਨੂੰ ਦੇਖ ਕੇ ਮੈਂ ਆਪਣੇ ਨਿਸ਼ਾਨੇ ਆਪਣੀ ਮੰਜ਼ਿਲ ਤੋਂ ਥਿੜਕ ਜਾਂ ਮੈਨੂੰ ਭਗਤ ਕਿੰਨੇ ਕਹਿਣਾ ਉੱਥੇ ਫਿਰ ਉਹਨਾਂ ਇੱਕ ਬਚਨ ਕਿਹਾ ਕਹਿਣ ਲੱਗੇ ਕਬੀਰ ਲੋਕ ਕੇ ਨਿੰਦਾ ਬਪੜਾ ਬਪੜਾ ਦਰਥੇ ਵਿਚਾਰੇ ਲੋਕ ਵਿਚਾਰੇ ਮੇਰੀ ਨਿੰਦਿਆ ਕਰਕੇ ਕੀ ਕਰਨਗੇ ਜੇ ਮਨ ਨਾਹੀ ਗਿਆਨ ਉਹਨਾਂ ਨੂੰ ਕੀ ਸਮਝ ਕੇ ਬ੍ਰਹਮ ਗਿਆਨ ਕੀ ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਣ ਵਾਲਿਓ ਭਗਤੀ ਦਾ ਮਾਰਗ ਇੱਕ ਐਸਾ ਭਗਤ ਦੁਨੀਆਂ ਨੂੰ ਕਦੀ ਖੁਸ਼ ਨਹੀਂ ਜੇ ਕਰ ਸਕਦਾ ਕਿਉਂਕਿ ਦੁਨੀਆਂ ਦਾ ਸਵਾਰਥ ਦੁਨੀਆਂ ਦੀ ਸੋਚ ਬੜੀ ਸੌੜੀ ਤੇ ਸੰਕੀਰਣ ਹੈ ਦੁਨੀਆਂ ਦਾ ਮਨੁੱਖ ਕੇਵਲ ਆਪਣੇ ਪਰਿਵਾਰ ਆਪਣੇ ਸਰੀਰ ਬਾਰੇ ਸੋਚਦਾ ਹੈ ਤੇ ਮਾਲਕ ਦੇ ਚਰਨਾਂ ਵਿੱਚ ਜੁੜਿਆ ਹੋਇਆ ਉਹ ਸਰਬ ਵਿਆਪਕ ਰੱਬ ਦੀ ਬੁੜਾਈ ਲਕਾਈ ਬਾਰੇ ਸੋਚਦਾ ਹੈ ਸਾਹਿਬ ਨੇ ਤਾਂ ਹੀ ਅੰਮ੍ਰਿਤ ਬਚਨ ਕਹਿਣ ਲੱਗੇ ਕਿ ਦੇਖ ਕਬੀਰ ਲੋਕ ਕਹਿ ਨਿੰਦਾ ਬਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਹਾ ਸਾਹਿਬ ਕਹਿਣ ਲੱਗੇ ਜਿਹਨੇ ਲੜ ਪਕੜਨਾ ਸਾਹਿਬ ਅੱਜ ਕਹਿੰਦੇ ਹਰ ਸੱਜਣ ਦਾਮਣ ਲੱਗਿਆ ਉਹਦਾ ਦਾਮਣ ਪਕੜ ਪਹਿਲੀ ਗੱਲ ਉਸਤਤ ਦੁਨੀਆਂ ਦੀ ਝੂਠੀ ਛੱਡ ਦੇ ਦੂਜੀ ਈਰਖਾ ਵਸ ਹੋ ਕੇ ਕਿਸੇ ਦੀ ਨਿੰਦਿਆ ਨਾ ਕਰੀ ਤੇ ਤੀਜਾ ਉਹਦਾ ਗੁਣ ਇਹ ਵੇ ਕਿ ਮੈਂ ਸਾਰੀ ਦੁਨੀਆਂ ਨੂੰ ਟਣਕਾ ਕੇ ਦੇਖ ਲਿਆ ਤੇਰੇ ਵਰਗਾ ਸੱਜਣ ਕੋਈ ਨੀ ਮਾਲਕਾ ਹਕੀਕਤ ਇਹ ਵੇ ਤੂੰ ਹੀ ਕੇਵਲ ਮੇਰਾ ਆਸਰਾ ਸਾਹਿਬ ਨੇ ਕਿਹਾ ਜਿਹਨੇ ਲੜ ਪਕੜਨਾ ਉਹ ਹੀ ਕਹਿੰਦਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹਰ ਸੱਜਣ ਦਾਵਣ ਲੱਗਿਆ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਿੰਜਾਈ ਛੋੜਿਆ ਹੱਬ ਕਿੱਜ ਤਿਆਗੀ ਹੱਬੇ ਸਾਹ ਉੜਾਵੇ ਜਿੱਥੇ ਤੋਂ ਪੱਲੇ ਟੈਂਡੇ ਲਾਗੇ ਹੁਣ ਜੇ ਪੁੱਛੀਏ ਸਤਿਗੁਰੂ ਗੁਰੂ ਰਾਮਦਾਸ ਜੀ ਨੂੰ ਕਿ ਅਸੀਂ ਕਿਵੇਂ ਲੜ ਪਕੜੀਏ ਉਸ ਸੱਜਣ ਦਾ ਦਾਮਣ ਸਾਨੂੰ ਪਕੜਾਇਆ ਜਾ ਸਕਦਾ ਤੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜਦੋਂ ਪੁੱਛਿਆ ਸਤਿਗੁਰੂ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰਚਾਲੀ ਸਾਡੇ ਨੇਤਰਾਂ ਵਿੱਚ ਵੇਖਣ ਵਾਲੀ ਤਾਕਤ ਨਹੀਂ ਅਸੀਂ ਤੇਰੇ ਦੱਸੇ ਹੋਏ ਮਾਰਗ ਤੇ ਤੇਰੇ ਰਸਤੇ ਤੇ ਕਿਵੇਂ ਚੱਲੀਏ ਕਹਿਣ ਲੱਗੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਜੇ ਹਰੀ ਸੱਜਣ ਦਾ ਦਾਮਣ ਪਕੜਨਾ ਹੀ ਤੇ ਗੁਰੂ ਰਾਮਦਾਸ ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾ ਜੋ ਸਾਈ ਕਹਿੰਦਾ ਗੁਰੂ ਜੀ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲੈ ਤੇ ਸਾਈ ਦਾ ਦਾਮਣ ਪਕੜ ਲਏਗਾ ਹਜ਼ੂਰ ਨੇ ਕਿਰਪਾ ਕੀਤੀ ਕਹਿਣ ਲੱਗੇ ਹਰ ਸੱਜਣ ਦਾਮਣ ਲੱਗਿਆ ਜਿਹੜੇ ਹਰੀ ਸੱਜਣ ਦੇ ਪੱਲੇ ਨਾਲ ਜੁੜ ਜਾਣ ਉਹਦੇ ਚਰਨਾਂ ਵਿੱਚ ਜੁੜ ਜਾਣ ਕਿਸੇ ਨਾ ਦੇਈ ਬੰਨ ਤੇ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਏ ਮੇਰਾ ਹਰੀ ਸੱਜਣ ਇੱਕ ਐਸਾ ਜਿਹੜਾ ਆਪਣੇ ਨੂੰ ਕਿਸੇ ਦੇ ਹਵਾਲੇ ਨਹੀਂ ਜੇ ਕਰਦਾ ਧਿਆਨ ਦਿਆ ਜੇ ਕਿਸੇ ਨਾ ਦੇਈ ਬੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਕੁ ਉਦਾਹਰਨਾਂ ਅਰਜ਼ ਕਰ ਰਹੀਆਂ ਨੇ ਇੱਕ ਦੁਸ਼ਮਣ ਤਾਂ ਉਹ ਹੈ ਜਿਹੜਾ ਸਾਨੂੰ ਸਰੀਰਕ ਤੌਰ ਤੇ ਬਾਹਰੋਂ ਆਪਣੇ ਘੇਰੇ ਵਿੱਚ ਲਿਆ ਕੇ ਬੰਨਣਾ ਚਾਹੁੰਦਾ ਧਿਆਨ ਦਿਆ ਜੇ ਦੂਜਾ ਉਹ ਹੈ ਕਿ ਜਿਹੜਾ ਸਾਡੇ ਅੰਦਰ ਨੂੰ ਆਪਣੇ ਆਪਣੇ ਹਵਾਲੇ ਆਪਣੇ ਸਾਹਮਣੇ ਆਪਣੇ ਚਰਨਾਂ ਵਿੱਚ ਝੁਕਾ ਕੇ ਬੰਨਣਾ ਚਾਹੁੰਦਾ ਤੇ ਤੀਜੀ ਮੌਤ ਹੈ ਜਮਦੂਤ ਹੈ ਜਿਹੜਾ ਜੀਵ ਨੂੰ ਆਪਣੇ ਹੁਕਮ ਵਿੱਚ ਬੰਨ ਲੈਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕਿਸੇ ਨਾ ਦੇਈ ਬੰਨ ਇੱਕ ਯਕੀਨ ਕਰੀ ਜੇ ਪਰਮੇਸ਼ਵਰ ਦਾ ਲੜ ਪਕੜੇਗਾ ਕਿ ਸਹਿ ਨਾ ਦੇਈ ਬਨ ਦੁਨੀਆਂ ਦੀ ਕੋਈ ਤਾਕਤ ਅੰਤਰਮੁਖੀ ਤੇ ਬਾਹਰਮੁਖੀ ਨਹੀਂ ਜਿਹੜੀ ਤੈਨੂੰ ਆਪਣੇ ਅਧੀਨ ਕਰ ਸਕੇ। ਸਾਹਿਬ ਨੇ ਪਹਿਲਾਂ ਕਿਰਪਾ ਭਰਿਆ ਬਚਨ ਕਿਹਾ, ਕਹਿੰਦੇ ਕੁਝ ਦੁਸ਼ਮਣ ਅੰਦਰ ਦੇ ਨੇ ਜਿਹੜੇ ਜੀਵ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਇਹਦੇ ਤੋਂ ਪਾਪ ਕਰਮ ਕਰਾਉਂਦੇ। ਕਹਿੰਦੇ ਜੇ ਸੱਜਣ ਦਾ ਲੜ ਪਕੜੇਗਾ ਨਾ ਤੇ ਅੰਦਰ ਦੇ ਦੁਸ਼ਮਣ ਵੀ ਤੈਨੂੰ ਕਾਬੂ ਨਹੀਂ ਕਰ ਸਕਣਗੇ, ਬੰਨ ਨਹੀਂ ਸਕਣਗੇ। ਦੂਜੇ ਉਹ ਨੇ ਜਿਹੜੇ ਤੇਰੇ ਸਰੀਰ ਤੇ ਬਾਸਮੁਖੀ ਵਾਰ ਕਰਦੇ ਨੇ। ਜੇ ਖਰੀ ਸੱਜਣ ਦਾ ਲੜ ਪਕੜੇਗਾ ਬਾਹਰ ਦਾ ਦੁਸ਼ਮਣ ਵੀ ਤੇਰਾ ਵਾਰ ਨਹੀਂ ਵਿੰਗਾ ਕਰ ਸਕਦਾ। ਤੇ ਤੀਜਾ ਜਿਸ ਮੌਤ ਦਾ ਤੂੰ ਭੈ ਖਾਨਾ, ਜਿੱਦਣ ਉਹਦਾ ਦਾਮਨ ਪਕੜੇਗਾ ਉਹਨੇ ਮੌਤ ਦੇ ਹਵਾਲੇ ਹੋ ਕਰਕੇ ਤੈਨੂੰ ਨਰਕਾਂ ਦੀ ਜਮਦੂਤ ਦੀ ਮਾਰ ਤੋਂ ਬਚਾ ਲੈ, ਉਹਨੇ ਤੈਨੂੰ ਉਸ ਬੰਧਨ ਤੋਂ ਬਚਾ ਲੈ। ਹੁਣ ਤੱਕੋ ਕਦੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਇੱਕ ਬਚਨ ਪੜ੍ਹੋ। ਹਜ਼ੂਰ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ। ਕੋਈ ਪ੍ਰਚਾਰਕ ਕੋਈ ਕੀਰਤਨੀਆ ਜਦੋਂ ਵੀ ਗੱਲ ਕਰੇਗਾ ਅੰਦਰ ਦੀ, ਉਹ ਕਹਿੰਦਾ ਵੀ ਪੰਜਾਂ ਵਕਾਰਾਂ ਤੋਂ ਬਚੋ। ਆਪਾਂ ਕਹਾਂਗੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਤੇ ਗੁਰੂ ਗ੍ਰੰਥ ਸਾਹਿਬ ਨੇ ਅੰਮ੍ਰਿਤ ਬਚਨ ਕਹਿ ਕਹਿੰਦੇ ਨੇ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ। ਇਹਦਾ ਮਤਲਬ ਇਹ ਵੀ ਸਾਨੂੰ ਬੰਨਣਾ ਚਾਹੁੰਦੇ ਨੇ ਇਹ ਬਿਰਤੀਆਂ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾਂ ਅੰਮ੍ਰਿਤ ਲੁੱਟੈ। ਮਨਮੁਖ ਨਹੀਂ ਬੁੱਝੈ ਕੋ ਨਾ ਸੁਣੈ ਪੁਕਾਰਾ ਲੁੱਟੈ, ਦਾ ਮਤਲਬ ਕਿ ਉਹ ਜੀਵ ਨੂੰ ਆਪਣੇ ਅਧੀਨ ਕਰਕੇ ਮਨੁੱਖ ਨੂੰ ਬੰਨਦੇ ਪਏ ਨੇ। ਇਹਦਾ ਮਤਲਬ ਉਹਨਾਂ ਕੋਲ ਤਾਕਤ ਹੈ। ਪਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਨੇ ਜਿੱਦਣ ਮੈਂ ਹਰੀ ਦਾ ਲੜ ਪਕੜਿਆ, ਮਾਲਕ ਦੇ ਚਰਨਾਂ ਵਿੱਚ ਜੁੜ ਕੇ ਸਿਮਰਨ ਵਿੱਚ ਨਾਮ ਵਿੱਚ ਭਿੱਜ ਗਿਆ, ਤੇ ਕਹਿੰਦੇ ਨੇ ਮੇਰੇ ਮਾਲਕ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ ਜਿਹੜੀਆਂ ਤਾਕਤਾਂ ਬਿਰਤੀਆਂ ਤੈਨੂੰ ਆਪਣੇ ਅਧੀਨ ਕਰਨੀਆਂ ਚਾਹੁੰਦੀਆਂ ਨੇ, ਅੱਜ ਤੋਂ ਬਾਅਦ ਤੇਰੇ ਚਰਨਾਂ ਨੂੰ ਤਾਂ ਮਲ ਮਲ ਕੇ ਧੋਣਗੀਆਂ। ਜਿਹਨੇ ਸੱਜਣ ਦਾ ਲੜ ਪਕੜਿਆ ਉਹਦਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੀ ਕੁਝ ਨਹੀਂ ਵਿਗਾੜ ਸਕਦਾ। ਸਾਹਿਬ ਦਾ ਕਦੀ ਅੰਮ੍ਰਿਤ ਬਚਨ ਉਹ ਪੜ੍ਹਿਓ। ਹਜ਼ੂਰ ਕਹਿੰਦੇ ਨੇ ਉਨ ਤੇ ਰੱਖ ਹੈ ਬਾਪ ਨਾ ਮਾਈ, ਕਿਸੇ ਨਾ ਦੇਈ ਬੰਨ। ਕਦੀ ਮਾਂ ਜਨਮ ਦੇ ਕੇ ਦੁੱਧ ਪਿਆ ਸਕਦੀ ਹੈ, ਬੱਚੇ ਨੂੰ ਕੱਪੜੇ ਸੋਹਣੇ ਪਵਾ ਸਕਦੀ ਹੈ, ਪਰ ਮਾਂ ਕੋਲੇ ਤਾਕਤ ਕਿੱਥੇ ਵੇ ਕੇ ਬੱਚੇ ਦੇ ਕਾਮ ਦੀ ਬਿਰਤੀ ਨੂੰ, ਕ੍ਰੋਧ ਦੀ ਬਿਰਤੀ ਨੂੰ, ਇਹ ਨਿਮਲੀਨ ਬਿਰਤੀ ਨੂੰ ਉਹਦੇ ਅੰਦਰ ਕਾਬੂ ਪਾ ਸਕੇ। ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਅੰਦਰ ਦੇ ਦੁਸ਼ਮਣ ਤੋਂ ਮਾਂ ਤੇ ਬਾਪ ਵੀ ਨਹੀਂ ਬਚਾ ਸਕਦੇ, ਮਿੱਤਰ ਤੇ ਭਰਾ ਵੀ ਨਹੀਂ ਬਚਾ ਸਕਦੇ, ਇੱਥੋਂ ਤੱਕ ਕਿ ਰੁਪਈਏ ਤੇ ਸਿਆਣਪ ਨਾਲ ਵੀ ਉਹ ਕਾਬੂ ਨਹੀਂ ਆਉਂਦੇ। ਪਰ ਜਿੱਦਣ ਗੁਰੂ ਨੇ ਕਿਰਪਾ ਕਰਕੇ ਸੰਗਤ ਵਿੱਚ ਆਪਣਾ ਲੜ ਪਕੜਾਇਆ ਤੇ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਮੈਨੂੰ ਬੰਨਣ ਆਏ ਸਨ ਗੁਰੂ ਦੀ ਕਿਰਪਾ ਨਾਲ ਉਹ ਮੇਰੇ ਪੈਰਾਂ ਵਿੱਚ ਡਿੱਗ ਪਏ, ਕਿਸੇ ਨਾ ਦੇਈ ਬੰਨ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਉਨ ਤੈ ਰੱਖ ਹੈ ਬਾਪ ਨਾ ਮਾਈ, ਉਨ ਤੇ ਰੱਖ ਹੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਕਹਿੰਦੇ ਨੇ ਜਦੋਂ ਸੰਗਤ ਕੀਤੀ, ਗੁਰੂ ਗੁਰੂ ਜਪਿਆ ਤੇ ਦੁਸ਼ਟ ਵੀ ਮੇਰੇ ਅਧੀਨ ਹੋ ਗਏ, ਤੇ ਕੇਵਲ ਅਧੀਨ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਕਹਿਣ ਲੱਗੇ ਉਨ ਕੋ ਖਸਮ ਕੀਨੀ ਥਾਕ ਹਾਰੇ, ਦਾਸ ਸੰਗ ਤੇ ਮਾਰ ਵਿਦਾਰੇ। ਜਦੋਂ ਮਾਲਕ ਦਾ ਦਾਮਨ ਪਕੜਿਆ ਤੇ ਮੇਰੇ ਪਰਮੇਸ਼ਵਰ ਨੇ ਕਿਰਪਾ ਕਰਕੇ ਉਹਨਾਂ ਨੂੰ ਰੋਕ ਲਾ ਦਿੱਤੀ, ਤੇ ਰੋਕ ਲਾਈ ਕਿਵੇਂ? ਗੁਰੂ ਅਰਜਨ ਸਾਹਿਬ ਬਚਨ ਕਰਦੇ ਨੇ, ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਉਨਕੋ ਖਸਮ ਕਿੰਨੀ ਠਾਕ ਆਰੇ, ਦਾਸ ਸੰਗ ਤੇ ਮਾਰ ਵਿਦਾਰੇ, ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਇਹਨਾਂ ਵਿਕਾਰਾਂ ਨੇ ਹਰ ਇੱਕ ਨੂੰ ਆਪਣੇ ਅਧੀਨ ਕੀਤਾ ਹੈ, ਪਰ ਜਿਹੜਾ ਗੋਬਿੰਦ ਦੇ ਰੰਗ ਵਿੱਚ ਰਤਿਆ ਸੀ ਉਹਦੇ ਟਿਕਾਣੇ ਤੱਕ ਇਹਨਾਂ ਵਿਕਾਰਾਂ ਦੀ ਮਾਰ ਨਹੀਂ। ਗੋਬਿੰਦ ਭਗਤ ਕਾ ਮਹਿਲ ਨਾ ਪਾਇਆ, ਕਹਿਣ ਲੱਗੇ ਰਾਮ ਜਨਾ ਮਿਲ ਮੰਗਲ ਗਾਇਆ, ਪਰਮੇਸ਼ਵਰ ਦੇ ਪਿਆਰੇ ਉਹ ਤੇ ਮਾਲਕ ਦੇ ਚਰਨਾਂ ਵੀ ਜੁੜੇ। ਹਜ਼ੂਰ ਕਹਿੰਦੇ ਨੇ ਅੰਦਰ ਦੇ ਦੁਸ਼ਮਣ ਵਕਾਰ ਵੀ ਤੈਨੂੰ ਬੰਨ ਨਹੀਂ ਸਕਣਗੇ, ਤੇ ਜਦੋਂ ਕਿਤੇ ਤੇਰੇ ਤੇ ਬਾਹਰ ਦਾ ਦੁਸ਼ਮਣ ਵਾਰ ਕਰੇਗਾ, ਜੇ ਸੱਜਣ ਦਾ ਲੜ ਪਕੜੇ ਤੇ ਗੁਰਮੁਖਾ ਉਹ ਬਾਹਰ ਦੇ ਦੁਸ਼ਮਣ ਤੋਂ ਵੀ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਚਾ ਲਏਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਭੈਰਵ ਦੇ ਅੰਦਰ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਸੁਣਿਆ ਆਪ ਜੀ ਨੇ ਬੜੀ ਵਾਰੀ ਹੋਣਾ, ਭਾਵਾਂ ਇਹ ਘਟਨਾਵਾਂ ਪੁਰਾਣਕ ਨੇ, ਪਰ ਇਸ ਸ਼ਬਦ ਨੂੰ ਜਦੋਂ ਪੜ੍ਹਿਆ ਵੀ ਇੱਕ ਬਾਹਰ ਦਾ ਦੁਸ਼ਮਣ ਵਾਰ ਕਰਨ ਵਾਲਾ ਜਦੋਂ ਵੰਗਾਰ ਕੇ ਕਹਿੰਦਾ ਵੀ ਕੌਣ ਹੈ ਜਿਹੜਾ ਤੇਰੇ ਤੈਨੂੰ ਮੇਰੇ ਤੋਂ ਬਚਾ ਜਾਏ, ਤੇ ਹਜ਼ੂਰ ਕਹਿੰਦੇ ਨੇ ਜਿਹਨੇ ਸੱਜਣ ਦਾ ਲੜ ਪਕੜਿਆ फिर देख वो मालक अगो उत्तर देंदा भी इनू रखण वाला एदे तो ना कुछ मैं तेनू उत्तर देना वा इनू बचाण वाला कौन। भगत नामदेव जी का शब्द असी पढ़ने हां, ये आरंभ हुंदा संडा मरका जाए पुकारे पढ़े नहीं खमगी पचहारे राम कहे करताल बजावे चटिया सबे बिगारे। संखेप जय अर्थ अर्ज करने ने कि हर सज्जन दावण लगिया किसे ना देई बन। घटना प्रहलाद वाली बड़ी आप जी ने सुनी है बड़ी बार। तन गुरु ग्रंथ साहब कहिंदे ने कि दो उस्ताद उन्हां यतन कीता भी ए किते मालक दा दामन छड़ दे। उस्तादां दी पेश ना गई ते जन्म देण वाली मां ने भी तरले मिन्नत कीती कि किते ए मेरी गल नूं ममता मोह विच आ के हरी दा दामन छड़ दे। मां दियां मोह भरियां मां दी ममता भरी पुकार भी कोई असर ना कर सकी ते तीजा फिर शरीर नूं डरावा दिता ते मेरे मालक ने अपने लड़ लगे नूं किसे भी ताकत दे सामने झुकन ना दिता। ते फिर प्यो ने तलवार कढ के कहा कि कौन हो जेड़ा तेनू पानी विच पहाड़ विच अग विचों बचांदा है। ते धन गुरु ग्रंथ साहिब कहिंदे ने फिर जिहदे लड़ लगा सी उन्हें अगो बोल के उत्तर दिता। यह हजूर का वचन है संडा मरका जाए पुकारे पढ़े नहीं खम ही पचहारे। दोवें उस्ताद जाके कहिंदे ने सी सिर दियां ठीकरियां भर लईयां पर यह बच्चा पढ़ता नहीं। जो असी सिखाना चाहते हैं कि हरी का दावन छड़ दे उन्हूं छड़ता नहीं। पढ़े नहीं खम ही पचहारे राम कहे करताल बजावे चटिया सबे बिगारे। ते तन गुरु ग्रंथ साहिब कहिंदे ने राम नाम जपवो करे इहनूं कहिंदे आ बापू अपने दा नाम जप ए परत के उहदा नां लैंदा है। राम नाम जपवो करे सर्व व्यापक राम का नाम जपदा है। कहन लगे किरदा हर जी को सिमरन धरे इहदे किरदे विच रब तो बिना राम तो बिना वाहिगुरु तो बिना होर किसे लई थां नहीं। राम नाम जपवो करे किरदा हर जी को सिमरन धरे। फिर अगे कहन लगे बसदा बस कीनी सब राजे बिनती करे पटवानी मां ने तरले ले पुत्र देख तेरे बाप ने सारी धरती अधीन कीती है लोग ओदे पैरां में झुकदे ने। मैं तैनू अपनी ममता दा वास्ता पा के कहनी हां कि घटो घट अपने बाप दी मान लै। कहन लगे हरी सज्जन दे दामन नू पकड़न वाला चुकिया नहीं। जदों क्या बसदा बस कीनी सब राजे बिनती करे पटरानी ते साहिब कहन लगे पूत प्रहलाद कहा नहीं मानै तिन तो और है ठानी। हुण अगे ध्यान दे आ जे गुरु ग्रंथ साहिब दे बचना विचों जेड़े अगले बचन ने हरी सज्जन दे लड़ लग्या। फिर तन गुरु ग्रंथ साहिब कहिंदे ने जदों उस्ताद मां दे तरले बाप दे डरावे कम ना आए फिर दुष्ट सभा मिल मंत्र पकाया करसै औद कनेरी हर सज्जन दावन लग्या किसै ना देई बन। दुष्ट सभा मिल मंत्र पकाया करसै औद कनेरी ते की कीता चार तरीके वरते ना हरी दे दावन लगे नू तोड़न लई। साहिब गुरु ग्रंथ साहिब कहिंदे ने पहाड़ तो सटिया पर पहाड़ दी चोटी चोटी तो डिग के भी इहनू झरीट तक ना आई। रुख तो सटिया ते रुख ने अपनी जरान दिखाई कहन लगे डूंगे पानी में सटिया पानी भी डोब ना सकिया। चौथा काम कीता बल दी अग विच जदों सटिया ते अग भी कुछ ना कह सकी। फिर तन गुरु ग्रंथ साहिब कहन लगे कि दुष्ट सभा मिल मंत्र पकाया कर सै औद कनेरी गिर तर जल ज्वाला पै रखियो राजा राम माया फेरी। ते अगो फिर बाप ने की कीता काड़ खड़क काल पै को पियो हर सज्जन दावन लग्या किसे ना देई बन। जदों ताकतां भी कुछ ना बिगाड़ सकियां फिर बाप ने काड़ खड़क इहदा मतलब अपनी म्यान विचों तलवार कटी ते इस तरह गरजिया कि जिवें प्रहलाद दे दुआले काल ने कड़क के उन्हूं डराना चाहिया होवे। काड़ खड़क काल पै को पियो कह लगे मोहे बताओ जो तो ये रख है। कहिंदे दस कौन है तेनू रखण वाला पानी ने अग ने पहाड़ ने रुख ने तेनू खत्म नहीं किया पर मेरी तलवार तेनू खत्म करेगी। कह लगे पुछदा बाप प्रहलाद नू पिया है ते आवाज अगो ने दे दिती जिदा लड़ प्रहलाद ने पकड़िया सी। कह लगे मोहे बताओ जो तो ये रख है ते गुरु ग्रंथ साहिब कहिंदे ने पीत पैतंबर त्रै भवन धनी थम मैं हर पाख है। हर पाख है दरते खरी बोल के कहिंदा है कि सजना हुण इहदे तो कुछ ना हुण मैं तेनू उत्तर देना रखण वाला कौन। ਹਜ਼ੂਰ ਫਿਰ ਕਹਿੰਦੇ ਨੇ ਕਿ ਹਰ ਨਾਕਸ਼ ਜਿਨ ਨਖੈ ਬਿਦਾਰਿਆ ਸੁਰ ਨਿਰਕੀਏ ਸਨਾਥਾ ਕਹਿ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਆਪੈ ਪਦ ਦਾਤਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਧ। ਜਦੋਂ ਸੱਜਣ ਦਾ ਲੜ ਪਕੜਿਆ ਉਹਨੇ ਕਿਸੇ ਨੂੰ ਬੰਧਨ ਨਾ ਦਿੱਤਾ, ਤੇ ਜਿਹਦੇ ਕਿਤੇ ਗੁਰੂ ਦਾ ਕੋਈ ਲੜ ਪਕੜ ਲਏ, ਅਸੀਂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਦਣ ਪਵਿੱਤਰ ਪੁਰਬ ਆਉਂਦਾ ਤੇ ਅਕਸਰ ਸਾਡੇ ਗੁਰਮੁਖ ਪਿਆਰੇ ਗਵਾਲੀਅਰ ਦੇ ਕਿਲੇ ਦਾ ਜ਼ਿਕਰ ਬੜੀ ਵਾਰੀ ਕਰਦੇ। ਗਵਾਲੀਅਰ ਦਾ ਕਿਲਾ ਇੱਕ ਉਹ ਰਾਜਸੀ ਕੈਦੀਆਂ ਵਾਸਤੇ ਕੈਦ ਖਾਨਾ ਸੀ, ਜਿਹਦੇ ਵਿੱਚ ਗਏ ਹੋਏ ਕੈਦੀ ਪਰਤ ਕੇ ਕਦੀ ਵਾਪਸ ਨਹੀਂ ਸੁਣਾ ਸਕਦੇ। ਉਹਨਾਂ ਨੂੰ ਖਾਣੇ ਵਿੱਚ ਮਿੱਠਾ ਜਿਹਾ ਹਲਕਾ ਜ਼ਹਿਰ ਦੇਣਾ, ਜਿਹਦੇ ਨਾਲ ਉਹ ਆਪਣੇ ਗੋਡੇ ਗਿੱਟੇ ਲਕੜਦਿਆਂ ਉੱਥੇ ਤੜਪ ਤੜਪ ਕੇ ਆਪਣੇ ਪ੍ਰਾਣ ਤਿਆਗ ਦੇਣ। ਦੇਖੋ ਅੱਜ ਗੁਰੂ ਸੱਜਣ ਜਦੋਂ ਉਸ ਕੈਦ ਖਾਨੇ ਵਿੱਚ ਗਏ ਨੇ, ਹੁਣ ਕੇਵਲ 52 ਰਾਜੇ ਰਾਜਿਆਂ ਦਾ ਜ਼ਿਕਰ ਆਉਂਦਾ, ਤੇ ਜਦੋਂ ਅਸੀਂ ਇਤਿਹਾਸ ਦਾ ਪੰਨਾ ਪੜ੍ਹਨੇ ਇਹਦਾ ਮਤਲਬ ਕਿ ਉੱਥੇ ਕੇਵਲ ਰਾਜਸੀ ਬੰਦੇ ਕੈਦੀ ਰੱਖੇ ਜਾਂਦੇ ਨੇ, ਆਮ ਨਹੀਂ, ਆਮ ਜਿਹੜੇ ਕਤਲ ਕਰਨ ਵਾਲੇ ਨੇ ਜਾਂ ਚੋਰੀ ਠੱਗੀ ਵਾਲੇ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਕਿਲੇ ਵਿੱਚ ਗਏ, ਕਿਲੇ ਦਾ ਦਰੋਗਾ ਵੀ ਮੇਰੇ ਸਾਹਿਬ ਦੇ ਚਰਨਾਂ ਦਾ ਭਵਰਾ ਬਣ ਗਿਆ। ਤੇ ਉਸ ਵੇਲੇ ਗੁਰੂ ਦਾ ਇੱਕ ਸਿੱਖ ਜਿਹੜਾ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜਿਆ ਸੀ, ਅੱਜ ਉਸ ਬਜ਼ੁਰਗ ਦੀ ਉਮਰ 103 ਸਾਲ ਹੋ ਗਈ ਸੀ। ਕਹਿਣ ਤੋਂ ਮੁਰਾਦ ਬਾਬਾ ਬੁੱਢਾ ਸਾਹਿਬ ਜੀ, ਚੌਂਕੀਆਂ ਕੱਢੀਆਂ, ਨਿਸ਼ਾਨ ਸਾਹਿਬ ਲਿਆ, ਹੱਥ ਵਿੱਚ ਬਲਦੀ ਹੋਏ ਮਿਸਾਲ ਪਕੜੀ, ਤੇ ਸ਼ਬਦ ਪੜ੍ਹਦੇ ਜੋਟੀਆਂ ਵਿੱਚ ਗਵਾਲੀਅਰ ਦੇ ਕਿਲੇ ਗਏ। ਬੜਾ ਸੌਖਾ ਹੈ, ਹੁਣ ਕੋਈ ਬੰਦਾ ਅਰਦਾਸ ਕਰਦਾ ਨਾ ਕਿਸੇ ਦੇ ਕੰਮ ਦੀ, ਮੰਨ ਲਓ ਪੁੱਤਰ ਲਈ ਕੋਈ ਅਰਦਾਸ ਕਰਦਾ ਤੇ ਵਾਹਿਗੁਰੂ ਮਿਹਰ ਕਰੇ ਘਰ ਪੁੱਤਰ ਹੋ ਜਾਏ, ਚਾਹੇ ਉਹ ਗਿਆਨੀ ਚਾਹੇ ਸੰਤ ਕੋਈ ਮਹਾਂਪੁਰਸ਼ ਹੈ ਨਾ, ਉਹ ਮਰਦੇ ਦਮ ਤੱਕ ਕਹੇਗਾ ਵੀ ਇਹ ਜਿਹੜਾ ਬੱਚਾ ਸੀ ਮੇਰੀ ਅਰਦਾਸ ਨਾਲ ਪੈਦਾ ਹੋਇਆ। ਵਾਹ ਧੰਨ ਬਾਬਾ ਬੁੱਢਾ ਸਾਹਿਬ ਜੀ, ਕਿੰਨੀ ਕੁ ਆਪਣੇ ਅੰਦਰੋਂ ਖਾਂ ਨੂੰ ਮੇਟ ਦਿੱਤਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਲਈ ਅਰਦਾਸ ਵੀ ਆਪ ਕੀਤੀ ਏ, ਵਿਦਿਆ ਵੀ ਆਪ ਪੜ੍ਹਾਈ ਏ, ਗੁਰਤਾ ਗੱਦੀ ਦਾ ਤਿਲਕ ਵੀ ਆਪ ਦਿੱਤਾ, ਕਿਰਪਾਨਾਂ ਵੀ ਦੁਆ ਪਾਈਆਂ ਨੇ, ਅਕਾਲ ਤਖ਼ਤ ਵੀ ਆਪਣੇ ਹੱਥੀ ਬਣਾਇਆ। ਪਰ ਜਦੋਂ ਗੁਰੂ ਦੀ ਗੱਲ ਆਈ, ਇਹ ਨਹੀਂ ਕਿ ਬੱਚਾ ਮੇਰੀ ਅਰਦਾਸ ਨਾਲ ਮੇਰਾ ਚੇਲਾ ਜਾਂ ਮੈਂ ਇਹਨੂੰ ਪੜ੍ਹਾਇਆ, ਉਦੋਂ ਇੰਨਾ ਕੁ ਸਮਰਪਿਤ ਸੀ। ਗੁਰੂ ਅਰਜਨ ਦੇਵ ਤੋਂ ਬਾਅਦ ਗੁਰੂ ਹਰਗੋਬਿੰਦ ਦੇ ਚਰਨਾਂ ਵਿੱਚ ਹੋ ਗਏ, ਲੀ ਰਚਕ ਮਾਤਰ ਵੀ ਕਿਤੇ ਖਾਉ ਨਹੀਂ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਇੱਥੇ ਪ੍ਰਕਰਮਾ ਕੀਤੀਆਂ। ਇਹੀ ਕਾਰਨ ਕਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਬਾਬਾ ਬੁੱਢਾ ਤੇਰੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ। ਖੈਰ, ਖਰੀ ਸੱਜਣ ਦਾ ਜਦੋਂ ਕੋਈ ਦਾਮਣ ਪਕੜ ਲੈ, ਗੁਰੂ ਹਰਗੋਬਿੰਦ ਸਾਹਿਬ ਕਿਲੇ ਤੋਂ ਬਾਹਰ ਨਿਕਲ ਲੱਗੇ ਤੇ ਉਹਨਾਂ ਨੇ ਤਰਲੇ ਲੈ ਕੇ ਕਹਿ ਸਨ ਰਾਜਸੀ ਕੈਦੀਆਂ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਜੇ ਤੁਸੀਂ ਇਸ ਕਿਲੇ ਵਿੱਚੋਂ ਕੱਢ ਗਏ ਤਾਂ ਮੌਤ ਦੇ ਮੂੰਹ ਵਿੱਚੋਂ ਬਚ ਜਾਵਾਂਗੇ, ਜੇ ਤੂੰ ਨਾ ਕੱਢਿਆ ਸਾਈਆਂ ਪਰਤ ਕੇ ਮੌਤ ਦੀ ਝੋਲੀ ਵੀ ਤੇ ਜਾਵਾਂਗੇ, ਪਰ ਆਸ ਨਹੀਂ ਜਿੰਦੇ ਘਰ ਪਹੁੰਚੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਚੋਲੇ ਦੇ ਕੇਵਲ ਲੜੀਆਂ ਕਲੀਆਂ ਪਕੜਾਈਆਂ। ਕਦੀ ਤੱਕਿਓ, ਉਹਨਾਂ 52 ਰਾਜਿਆਂ ਨੇ ਸਾਹਿਬ ਦੇ ਦਾਮਨ ਨੂੰ ਚੋਲੇ ਨੂੰ ਪਕੜਿਆ, ਕਿਲੇ ਨੂੰ ਪਾਰ ਕਰ ਗਏ, ਕਿਲੇ ਤੋਂ ਛੁੱਟ ਗਏ। ਅਸੀਂ ਕੇਵਲ ਕਿਲੇ ਤੱਕ ਸੀਮਤ ਗੱਲ ਕਰਦੇ ਰਹੇ ਕਿ ਉਹ ਕਿਲੇ ਤੋਂ ਬਾਹਰ ਨਿਕਲੇ। ਸਰੀਰ ਵੀ ਇੱਕ ਕਿਲਾ ਹੈ, ਪਤਾ ਨਹੀਂ ਕਈ ਜਨਮਾਂ ਦਾ ਜੀਵ ਸਬਰ ਕਰਦਾ ਇਸ ਕਿਲੇ ਵਿੱਚ ਕੈਦ ਏ। ਜੇ ਉਹਨਾਂ ਕੱਪੜੇ ਦਾ ਲੜ ਪਕੜਿਆ ਤੇ ਗਵਾਲੀਅਰ ਦੀ ਕੈਦ ਤੋਂ ਛੁੱਟੇ, ਤੇ ਜਿੱਦਣ ਗੁਰੂ ਦਾ ਲੜ ਪਕੜ ਲਏਗਾ ਦਾਮਨ ਉਹ ਸੱਜਣ ਦਾ ਪਕੜੇਗਾ, ਸੱਚ ਜਾਣੀ ਸਰੀਰ ਦੇ ਕਿਲੇ ਤੋਂ ਵੀ ਮੁਕਤ ਕਰ ਦੇਵੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਉਹਦਾ ਕੋਈ ਦਾਮਨ ਪਕੜ ਲਏ ਕਿਸੇ ਨਾ ਦੇਈ ਬੰਨ, ਉਹ ਕਿਸੇ ਦੇ ਹਵਾਲੇ ਕਿਸੇ ਦੇ ਸਾਹਮਣੇ ਬੰਨਣ ਨਹੀਂ ਦਿੰਦਾ। ਕਹਿਣ ਤੋਂ ਮੁਰਾਦ ਸੱਜਣ ਦਾ ਦਾਮਨ ਪਕੜਿਆ ਕਿਸੇ ਦੀ ਕੀ ਤਾਕਤ ਕੇ ਉਹਨੂੰ ਘੇਰ ਸਕੇ। ਆ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਬਾਬੇ ਸੁਥਰੇ ਦਾ ਅਕਸਰ ਜ਼ਿਕਰ ਆਉਂਦਾ ਤੇ ਉਹ ਏਡਾ ਸੋਹਣਾ ਪ੍ਰਚਾਰਕ ਸੀ, ਉਹਨੇ ਹੱਸਦਿਆਂ ਹੱਸਦਿਆਂ ਗੁਰੂ ਜੀ ਦੀ ਸਤਿਗੁਰੂ ਦੀ ਗੱਲ ਕਰ ਦੇਣੀ ਤੇ ਗੱਲ ਬੜੀ ਉੱਚੀ ਕਰਨੀ। ਕੇਵਲ ਉਹਦਾ ਮਜ਼ਾਕ ਉਹਦਾ ਚੁਟਕਲਾ ਨਹੀਂ, ਉਹਨੇ ਇੱਕ ਬੜੀ ਸੋਹਣੀ ਆਪਣੀ ਕਾਵਿ ਰਚਨਾ ਵਿੱਚ ਇੱਕ ਬਚਨ ਕਿਹਾ, ਕਹਿੰਦਾ ਸਿੱਖੋ, ਉਹਨੇ ਸ਼ਬਦ ਵਰਤਿਆ ਗੁਰੂ ਲਈ ਯਾਰ, ਪਰਮੇਸ਼ਰ ਲਈ ਯਾਰ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਬਚਨ ਹੈ, ਇਹਨੇ ਸ਼ਬਦ ਏ ਮੈਲਾ ਨਹੀਂ। ਹਜ਼ੂਰ ਦਾ ਬਚਨ ਵੀ ਅਸੀਂ ਪੜ੍ਹਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋਂ ਬੇਨੰਤੀ ਆ, ਯਾਰ ਵੇ ਪ੍ਰੈ ਹੱਬੇ ਸਖੀਆਂ। ਉਹਨੇ ਬੜੀ ਸੋਹਣੀ ਗੱਲ ਕੀ, ਕਹਿੰਦਾ ਫਕੀਰ ਕਟੋਰੇ ਵਿੱਚ ਦਾਲ ਪਾ ਕੇ ਰੋਟੀ ਲੈ ਕੇ ਤੁਰਿਆ ਜਾਂਦਾ ਸੀ, ਆਪਣੇ ਧਿਆਨ ਮਸਤ ਹੋਇਆ, ਮਸਤਾਨਾ ਤੁਰਿਆ ਜਾਂਦਾ, ਸਾਹਮਣੇ ਕੋ ਔਰਤ ਆਈ, ਤਾਕਤ ਉਹਦੇ ਕੋਲ, ਪੈਸਾ ਉਹਦੇ ਕੋਲ, ਸੁੰਦਰ ਬਸਤਰ ਪਾਏ ਤੇ ਕਿਤੇ ਕਟੋਰਾ ਛਲਕਿਆ ਤੇ ਦਾਲ ਦੇ ਕੁਝ ਕੁ ਛੱਟੇ ਉਸ ਔਰਤ ਦੀ ਕੀਮਤੀ ਪੁਸ਼ਾਕ ਤੇ ਡਿੱਗੇ। ਨੇੜੇ ਘਰ ਸੀ ਸਾਈਂ ਨੂੰ ਉਹਨੇ ਆਉਂਦਿਆਂ ਸਾਰ ਕਿਹਾ, ਕਹਿਣ ਲੱਗੀ ਇਸ ਫਕੀਰ ਨੇ ਦੇਖ ਆਪਣੀ ਦਾਲ ਨਾਲ ਮੇਰੇ ਕੀਮਤੀ ਬਸਤਰ ਖਰਾਬ ਕੀਤੇ। ਉਹ ਦੌੜਿਆ ਪਿੱਛੇ ਜਾਂਦੇ ਫਕੀਰ ਨੂੰ ਪੂਰੇ ਜ਼ੋਰ ਦੇ ਨਾਲ ਉਹਨੇ ਆਪਣੇ ਵੱਲੋਂ ਸੁਥਰੇ ਜਿਹੇ ਸ਼ਬਦ ਵਰਤੇ ਨੇ, ਹੱਥ ਨਾਲ ਮਾਰਿਆ, ਮੁੱਕਾ ਮਾਰਿਆ, ਖਿੜਖਿੜਾ ਕੇ ਪਿਛਾਂ ਜਦੋਂ ਵਾਪਸ ਆਇਆ, ਘਰ ਤੁਰਿਆ ਹੁੰਦਾ, ਪੱਕੇ ਸਥਾਨ ਤੇ ਪੈਰ ਫਿਸਲਿਆ ਤੇ ਡਿੱਗਦਿਆਂ ਸਾਰ ਉਸ ਮਨੁੱਖ ਦੀ ਮੌਤ ਹੋ ਗਈ। ਸੁਤਰੇ ਨੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗਿਆ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਔਰਤ ਦਾ ਗਰੂਰ ਉਹਦਾ ਘੁਮਾਨ ਟੁੱਟਾ। ਦੌੜ ਕੇ ਫਕੀਰ ਦੇ ਚਰਨਾਂ ਵਿੱਚ ਜਾ ਕੇ ਕਹਿਣ ਲੱਗੀ ਫਕੀਰ ਬਾਬਾ ਬਖਸ਼ ਦੇ। ਕਹਿੰਦਾ ਫਿਰ ਸੁਥਰਾ ਸਿੱਖੋ ਫਕੀਰ ਬੋਲਿਆ, ਕਹਿਣ ਲੱਗਾ ਕਿ ਤੇਰੇ ਯਾਰ ਨੇ ਤੇਥੋਂ ਚੜ ਕੇ ਮੈਨੂੰ ਮੁੱਕਾ ਲਾਇਆ, ਮੇਰੇ ਯਾਰ ਨੇ ਮੇਥੋਂ ਚੜ ਕੇ ਤੇਰਾ ਯਾਰ ਮੁਕਾਇਆ। ਕਹਿਣ ਲੱਗਾ ਤੇਰਾ ਯਾਰ ਸੀ ਥੋੜੇ ਬਲ ਵਾਲਾ, ਮੇਰਾ ਯਾਰ ਤਾਕਤ ਵਾਲਾ, ਸੁਥਰਾ ਯਾਰ ਗਰੀਬਾਂ ਦਾ ਹੈ ਈਸ਼ਵਰ ਅੱਲਾਹ ਤਾਲਾ। ਕਹਿੰਦਾ ਰੱਬ ਹੀ ਇਹ ਬਸ ਜਿਹੜਾ ਜਿਹਦਾ ਲੜ ਪਕੜਿਆ, ਤੇਰੇ ਯਾਰ ਕੋਲ ਤਾਕਤ ਜੀ ਇਹਨੇ ਕੋ, ਸੁਥਰਾ ਯਾਰ ਗਰੀਬਾਂ ਦਾ ਹੈ ਈਸ਼ਵਰ ਅੱਲਾਹ ਤਾਲਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਕਿਸੇ ਦੀ ਤਾਕਤ ਕੀ ਤੇਰੇ ਸਾਹਮਣੇ ਝੁਕ ਸਕੇ। ਅਰਜ਼ ਕੀਤੀ ਇੱਕ ਦੁਸ਼ਮਣ ਅੰਦਰ ਦੇ ਨੇ ਜੁੜੇਗਾ ਤੇ ਅੰਦਰ ਦੇ ਦੁਸ਼ਮਣਾਂ ਦੇ ਹਵਾਲੇ ਵੀ ਗੁਰੂ ਨੇ ਖੂਨ ਦਏਗਾ, ਜੁੜੇਗਾ ਤੇ ਬਾਹਰ ਦੇ ਦੁਸ਼ਮਣਾਂ ਦੇ ਹਵਾਲੇ ਵੀ ਨਹੀਂ ਖੂਨ ਦਏਗਾ, ਤੇ ਜੇ ਲੜ ਪਕੜੀ ਰੱਖੇਗਾ ਸੱਚ ਜਾਣੀ ਜਮਦੂਦ ਦੇ ਹਵਾਲੇ ਵੀ ਨਹੀਂ ਖੂਨ ਦਏਗਾ। ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਬਚਨ ਆਉਂਦਾ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਧਰਮ ਰਾਏ ਨੂੰ ਹੁਕਮ ਹੈ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ, ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ਼। ਕਹਿਣ ਲੱਗੇ ਮਨ ਜਪੈ ਏਕ ਮੁਰਾਰ, ਤਿੰਨ ਕੀ ਸੇਵਾ ਧਰਮ ਰਾਏ ਕਰੇ ਕਿਸੇ ਨਾ ਦੇਈ ਬੰਨ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰ ਹਾਰ। ਜਿਹੜਾ ਜੁੜਿਆ ਉਹ ਕਹਿੰਦਾ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਕਿਉਂਕਿ ਜਮਦੂਤ ਬਣ ਨਹੀਂ ਸਕਦਾ ਜਿਹਨੇ ਜੰਮਾ ਸਿਰਜਿਆ ਸੋ ਜਪਿਆ ਪਰਵਤਗਾਰ। ਜਿਹੜਾ ਜੁੜਿਆ ਉਹ ਕਹਿੰਦਾ ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲਪ ਤਾਲ, ਮੋਏ ਜਮ ਡੰਡ ਨਾ ਲੱਗਈ ਤਜੀਲੇ ਸਰਬ ਜਿੰਜਾ। ਜਿਹੜਾ ਜੁੜਿਆ ਉਹ ਕਹਿੰਦਾ ਤੇਰੇ ਨਾਏ ਰੱਤੇ ਸੇ ਜਿਣ ਗਏ ਕਿਸੇ ਨਾ ਦੇਈ ਬੰਨ, ਹਾਰ ਗਏ ਸੇ ਠੱਗਣ ਵਾਲਿਆ। ਹਜ਼ੂਰ ਨੇ ਕਿਰਪਾ ਕੀਤੀ, ਭਾਈ ਸਾਹਿਬ ਭਾਈ ਗੁਰਦਾਸ ਦਾ ਇੱਕ ਅੰਮ੍ਰਿਤ ਬਚਨ ਕਵਿਤ ਹੈ, ਉਹਨਾਂ ਨੇ ਤਿੰਨ ਕੁ ਉਦਾਹਰਨਾਂ ਦਿੱਤੀਆਂ ਨੇ ਕਿ ਜਦੋਂ ਆਪਾਂ ਸੱਜਣ ਦਾ ਲੜ ਪਕੜਾਂਗੇ, ਤੇ ਮੈਂ ਆਰੰਭ ਵਿੱਚ ਅਰਜ਼ ਕੀਤੀ ਲੜ ਅੰਦਰੋਂ ਕੁੱਟ ਕੇ ਪੀੜੀ ਗੰਢ ਪਾਈ, ਦੇਖੀਏ ਗੰਢ ਕਦੇ ਖੁੱਲੇ ਨਾ। ਇਹੋ ਜਿਹਾ ਜੁੜ ਜਾ ਆਪਣੇ ਅੰਤਰ ਆਤਮੇ ਤੋਂ ਕਿ ਸਾਈਂ ਦੇ ਚਰਨਾਂ ਵਿੱਚ ਜੁੜਿਆ ਰਹੇ। ਬਾਬਾ ਭਾਈ ਗੁਰਦਾਸ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ, ਪੁੱਛਿਆ ਵੀ ਮੌਤ ਤਾਂ ਹਰ ਇੱਕ ਨੂੰ ਆਉਣੀ ਹੈ, ਇਹਦਾ ਮਤਲਬ ਕਿ ਸਿਮਰਨ ਕਰਨ ਵਾਲੇ ਨੇ ਦੁਨੀਆਂ ਤੋਂ ਜਾਣਾ ਨਹੀਂ? ਭਾਈ ਗੁਰਦਾਸ ਕਹਿਣ ਲੱਗੇ ਜਾਣਾ ਤਾਂ ਸਾਰਿਆਂ ਨੇ, ਪਰ ਉਹ ਤਰੀਕਾ ਨਹੀਂ ਜਿਸ ਤਰੀਕੇ ਨਾਲ ਆਮ ਮਨਮੁੱਖ ਜਾਂਦੇ ਨੇ। ਜਦੋਂ ਸੱਜਣ ਦਾ ਲੜ ਪਕੜੀ ਉਹ ਤਾਂ ਕਿਰਪਾ ਹੀ ਬੜੀ ਕਰਦਾ। ਗਗਨ ਪਾਕਿਸਤਾਨੀ ਇੱਕ ਵਿਦਵਾਨ ਹੋਏ ਨੇ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ। ਉਹ ਕਹਿੰਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਮੈਂ ਮੱਥਾ ਟੇਕਣਾ ਨਾ, ਤੇ ਮੱਥਾ ਟੇਕਣ ਤੋਂ ਬਾਅਦ ਇੱਕੋ ਦਮ ਪਤਾ ਨਹੀਂ ਫੁਰਨਾ ਉੱਠਣਾ ਮਨਾ, ਕਿਤੇ ਗੁਰੂ ਕੀ ਬੇਅਦਬੀ ਤੇ ਨਹੀਂ? ਫੁਰਨਾ ਕਿਵੇਂ ਉੱਠਣਾ? ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਉਦੋਂ ਮੇਰਾ ਮੂੰਹ ਗੁਰੂ ਵੱਲ ਹੈ, ਤੇ ਜਦੋਂ ਮੱਥਾ ਟੇਕ ਕੇ ਉੱਠ ਕੇ ਤੁਰਨਾ ਉਦੋਂ ਪਿੱਠ ਹੋ ਜਾਂਦੀ ਹੈ। ਤੇ ਅਕਸਰ ਕਈ ਵਾਰੀ ਜਦੋਂ ਭਾਵਨਾ ਵਾਲੇ ਆਉਂਦੇ ਨੇ ਮਨ ਚ ਕਿਤੇ ਨਾ ਕਿਤੇ ਬੀਜ ਪੁੰਗਰ ਪੈਂਦਾ ਵੀ ਮੈਂ ਪਿੱਠ ਕਰਕੇ ਤੁਰਨਾ ਕਿਤੇ ਗੁਰੂ ਦੀ ਬੇਅਦਬੀ ਤੇ ਨਹੀਂ? ਕਹਿੰਦਾ ਬੜੀ ਵਾਰੀ ਆਇਆ, ਕਹਿੰਦਾ ਇੱਕ ਦਿਨ ਬੈਠਿਆਂ ਬੈਠਿਆਂ ਪਤਾ ਨਹੀਂ ਫੁਰਨਾ ਆ ਗਿਆ। ਨਹੀਂ, ਮੱਥਾ ਟੇਕਣਾ ਤਾਂ ਵੀ ਭਲਾ ਹੈ, ਤੇ ਜਦੋਂ ਤੂੰ ਇੱਧਰ ਮੂੰਹ ਘੁਮਾ ਕੇ ਤੁਰਨਾ ਤੇ ਤਾਂ ਵੀ ਗੁਰੂ ਕਿਰਪਾ ਕਰਦਾ। ਉਹਨਾਂ ਨੇ ਕੀ ਉਦਾਹਰਨ ਦਿੱਤੀ? ਕਹਿੰਦੇ ਨੇ ਬਜ਼ੁਰਗ ਬੈਠਾ ਹੈ, ਜਦੋਂ ਬੱਚਾ ਉਹਦੇ ਸਾਹਮਣੇ ਆਉਂਦਾ ਤੇ ਬਜ਼ੁਰਗ ਆਪਣੇ ਹੱਥ ਉਹਦੇ ਸਿਰ ਤੇ ਰੱਖ ਕੇ ਅਸੀਸ ਦਿੰਦਾ ਹੈ ਤੇ ਜਦੋਂ ਬੱਚਾ ਤੁਰਨ ਲੱਗਦਾ ਤੇ ਬਜ਼ੁਰਗ ਉਹਦੀ ਕੰਧ ਤੇ ਥਾਪਣਾ ਦੇ ਕੇ ਆਪਣੀ ਮਿਹਰ ਨਾਲ ਦਿੰਦਾ। ਕਹਿਣ ਲੱਗੇ ਬਸ ਇੰਨੀ ਗੱਲ ਸਮਝ ਲਈ, ਜਦੋਂ ਤੂੰ ਝੁਕਿਆ ਤੇ ਸਤਿਗੁਰੂ ਨੇ ਆਪਣੇ ਹੱਥ ਤੇਰੇ ਸ਼ੀਸ਼ ਤੇ ਰੱਖੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਬਚਨ ਕਹਿਣ ਲੱਗੇ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਹੱਥ ਧਰਿਓ ਮੇਰਾ ਮੱਥਾ, ਸਿਰ ਤੇ ਹੱਥ ਰੱਖਿਆ, ਮੱਥੇ ਤੇ ਹੱਥ ਰੱਖਿਆ, ਪਰ ਕਹਿਣ ਲੱਗੇ ਫਿਰ ਪਿੱਠ ਤੇ ਵੀ ਹੱਥ ਰੱਖ ਦਿੰਦਾ। ਜਦੋਂ ਪੜ੍ਹਨਿਆਂ ਨਹਿਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ, ਕੰਢ ਜੀ ਕੰਢ ਤੇ ਥਾਪਣਾ ਦਿੱਤੀ, ਮੱਥੇ ਤੇ ਅਸੀਸ ਦਿੱਤੀ। ਸਹਿ ਭਾਈ ਗੁਰਦਾਸ ਨੂੰ ਪੁੱਛਿਆ ਵੀ ਕੀ ਉਸ ਮਨੁੱਖ ਨੂੰ ਮੌਤ ਦਾ ਭੈ ਨਹੀਂ, ਕਿਸੇ ਨਾ ਬੇਈ ਬਨ। ਭਾਈ ਸਾਹਿਬ ਨੇ ਤਿੰਨ ਉਦਾਹਰਨਾਂ ਦਿੱਤੀਆਂ, ਥੋੜੀ ਜਿਹੀ ਤਵੱਜੋ ਦਿਆ ਜੇ। ਕਹਿਣ ਲੱਗੇ ਸੱਜਣਾ ਕੋਰਾ ਕਾਗਜ਼ ਲੈ, ਪਾਣੀ ਵਿੱਚ ਪਾਏਗਾ ਤੇ ਕਾਗਜ਼ ਨੇ ਗਲ ਜਾਣਾ, ਕਹਿੰਦੇ ਨੇ ਪਾਣੀ ਲਿਹਾਜ਼ ਨਹੀਂ ਕਰੇਗਾ। ਪਰ ਜੇ ਕਿਤੇ ਉਸੇ ਕਾਗਜ਼ ਨੂੰ ਤੂੰ ਤੇਲ ਵਿੱਚ ਘਿਓ ਵਿੱਚ ਚੰਗੀ ਤਰ੍ਹਾਂ ਚੋਪੜ ਕੇ ਭਿਓ ਕੇ ਪਾਣੀ ਵਿੱਚ ਪਾਏਗਾ ਤੇ ਪਾਣੀ ਨੇ ਉਸ ਕਾਗਜ਼ ਨੂੰ ਗਲਣਾ ਨਹੀਂ, ਜਿਹੜਾ ਚੋਪੜਿਆ ਥਿੰਦਿਆ ਵਾਲਾ ਕਾਗਜ਼ ਹੈ ਉਹਨੂੰ ਪਾਣੀ ਛੇਤੀ ਗਲੇਗਾ ਕਿਵੇਂ। ਕਹਿੰਦੇ ਨੇ ਕਰੋੜਾਂ ਮਨ ਰੂਹ ਪਿਆ ਹੋਵੇ, ਇੱਕ ਛੋਟੀ ਜਿਹੀ ਚਿਣਗ ਲਾ ਦੇ ਤੇ ਸਾਰਾ ਰੂਹ ਸੜ ਜਾਂਦਾ ਹੈ, ਪਰ ਜੇ ਕਿਤੇ ਉਹਨੂੰ ਬੱਤੀ ਵੱਟ ਕੇ, ਮਨਾਂ ਦੀ ਲੋੜ ਨਹੀਂ, ਬੱਤੀ ਵੱਟ ਕੇ ਉਹਨੂੰ ਤੇਲ ਵਿੱਚ ਭੇਜ ਦੇ, ਸਾਰੀ ਰਾਤ ਜਾ ਕੇ ਲੋਕਾਂ ਨੂੰ ਚਾਨਣ ਤਾਂ ਦੇਗੀ ਪਰ ਅੱਗ ਦੀ ਤਾਕਤ ਨਹੀਂ ਉਹਨੂੰ ਸਾਰੀ ਨੂੰ ਸਾੜ ਸਕੇ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਲੋਹੇ ਦਾ ਟੁਕੜਾ ਪਾਣੀ ਵੀ ਸਟੀਏ ਤੇ ਪਾਣੀ ਡੋਬ ਦਿੰਦਾ, ਪਰ ਜੇ ਕਿਤੇ ਉਹੀ ਲੋਹੇ ਦਾ ਟੁਕੜਾ ਕਿਸੇ ਬੇੜੀ ਕਿਸੇ ਲੱਕੜ ਨਾਲ ਜੁੜ ਜਾਏ ਤੇ ਪਾਣੀ ਦੀ ਕੀ ਤਾਕਤ ਵੀ ਲੋਹੇ ਨੂੰ ਡੋਬ ਸਕੇ। ਸਹਿ ਭਾਈ ਗੁਰਦਾਸ ਕਹਿਣ ਲੱਗੇ, ਜਮਦੂਤ ਤੂੰ ਮੂੰਹ ਖੋਲ੍ਹ ਕੇ ਸਾਰੀ ਦੁਨੀਆਂ ਨੂੰ ਖਾਣ ਤੁਰਿਆ, ਪਰ ਜਿਹਨੇ ਖਰੀ ਸੱਜਣ ਦਾ ਲੜ ਪਕੜ ਲਿਆ ਉਹਦੇ ਸਾਹਮਣੇ ਤੈਨੂੰ ਹੀ ਝੁਕਣਾ ਪੈਣਾ। ਭਾਈ ਸਾਹਿਬ ਦੇ ਬਚਨ ਨੇ ਕਹਿਣ ਲੱਗੇ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ, ਕਿਰਤਨ ਸੰਬੰਧ ਜਲ ਮਧੇ ਸਾਵਧਾਨ ਹੈ, ਜੈਸੇ ਕੋਟ ਭਾਰ ਪੂਲ ਤਨਕ ਚਿਨਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਤੇ ਭਾਈ ਸਾਹਿਬ ਫਿਰ ਅੱਗੇ ਕਹਿਣ ਲੱਗੇ, ਜੈਸੇ ਲੋ ਬੂਟ ਜਾਤ ਸਲਲ ਮੈਂ ਡਾਰਤ ਹੀ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਸਤਿਗੁਰ ਭੇਟਤ ਹੀ ਦਸਨ ਦਸਾਨ ਹੈ। ਜਦੋਂ ਸਤਿਗੁਰੂ ਦਾ ਲੜ ਪਕੜੇਗਾ ਉਹ ਜਮਦੂਤ ਵੀ ਦਾਸ ਹੈ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਫਿਰ ਅੱਗੇ ਤੱਕਿਓ ਅਗਲੀ ਕਿਰਪਾ ਕੀ ਹੋਈ, ਸਾਹਿਬ ਕਹਿਣ ਲੱਗੇ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗਾ ਨਾ ਹੀ ਸਨ, ਜਿਹੜੇ ਉਹਦੇ ਚਰਨਾਂ ਵਿੱਚ ਝੁੱਕ ਗਏ, ਨਾਮ ਦਾ ਕੀਮਤੀ ਮੋਤੀ ਉਹਨੇ ਦਿੱਤਾ ਤੇ ਉਹ ਆਬਦਾਰ ਮੋਤੀ ਜਿਹਨੂੰ ਦੁਨੀਆਂ ਦੀ ਕੋਈ ਤਾਕਤ ਸੰਨ ਲਾ ਕੇ ਚੁਰਾ ਨਹੀਂ ਸਕਦੀ। ਸਾਹਿਬ ਨੇ ਉਹਦੇ ਬਾਰੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਅਗਨ ਨਾ ਦਹੈ ਪਵਨ ਨਹੀਂ ਮਗਨੈ, ਤਸਕਰ ਨੇੜ ਨਾ ਜਾਈ। ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਹੀ ਕਹਿੰਦੇ, ਹਰ ਧਨ ਕੋ ਉਚੱਕਾ ਨੇੜ ਨਾ ਆਵੀ, ਜਮ ਜਾਤ ਗਾਤੀ ਡੱਡ ਨਾ ਲਗਾਈ, ਕੋਈ ਨੇੜੇ ਢੁਕਦਾ ਨਹੀਂ। ਕਹਿੰਦੇ ਨੇ ਨਾਮ ਦਾ ਕੀਮਤੀ ਮਾਣਕ ਦਿੱਤਾ ਉਹਨੂੰ ਕੋਈ ਵੀ ਸੰਨ ਨਹੀਂ ਜੇ ਲਾ ਸਕਦਾ, ਉਹਨੂੰ ਲੱਗਾ ਨਾ ਹੀ ਸੰਨ। ਤੇ ਜਿਹਨਾਂ ਨੂੰ ਫਿਰ ਨਾਮ ਦਾ ਕੀਮਤੀ ਰਤਨ ਮਿਲ ਜਾਏ, ਕਦੇ ਤੱਕੋ ਲੜੀ ਕੈਸੀ, ਸਾਹਿਬ ਨੇ ਜੇਠ ਦੇ ਮਹੀਨੇ ਵਿੱਚ ਪਰੋਤੀ। ਕਹਿਣ ਲੱਗੇ ਫਿਰ ਉਹ ਰਜ਼ਾ ਵੀ ਤੁਰ ਕੇ ਕਹਿੰਦੇ, ਰੰਗ ਸਭੇ ਨਾਰਾਇਣੈ ਜੇਤੇ ਮਨ ਭਾਵਨ, ਕਹਿੰਦੇ ਨੇ ਮੇਰੇ ਮਾਲਕ ਜੋ ਤੈਨੂੰ ਪਾਉਂਦਾ ਤੂੰ ਉਹੀ ਰੰਗ ਉਹੀ ਕੌਤਕ ਕਰਨਾ ਤੇ ਤੈਨੂੰ ਉਹ ਕੌਤਕ ਚੰਗੇ ਲੱਗਦੇ ਨੇ। ਜੋ ਹਰ ਲੋੜੇ ਸੋ ਕਰੇ, ਜੋ ਹਰੀ ਨੂੰ ਪਾਉਂਦਾ ਉਹ ਕੁਝ ਉਹ ਆਪ ਕਰਦਾ। ਤੇ ਫਿਰ ਕਹਿਣ ਲੱਗੇ, ਸੋਈ ਜੀ ਕਰਨ ਤੇ ਆਪਣੀ ਮਰਜ਼ੀ ਨਾਲ ਉਹ ਜੀਵਾਂ ਤੋਂ ਕਰਾਉਂਦਾ, ਆਪ ਵੀ ਉਹ ਕੌਤਕ ਵਰਤਾਉਂਦਾ ਆਪਣੀ ਰਜ਼ਾ ਨਾਲ ਜੀਵਾਂ ਤੋਂ ਕਰਾਉਂਦਾ। ਕਹਿਣ ਲੱਗੇ, ਪਰ ਪਿਆਰਿਆ ਚੇਤੇ ਰੱਖੀ, ਜੋ ਪ੍ਰਭ ਕੀਤੇ ਆਪਣੇ ਸਹੀ ਕਈ ਹੈ ਧੰਨ, ਜਿਹਨਾਂ ਨੂੰ ਮਾਲਕ ਨੇ ਆਪਣਾ ਬਣਾ ਲਿਆ ਨਾ ਉਹਨਾਂ ਨੂੰ ਫਿਰ ਧੰਨ ਹੀ ਕਹੀ, ਉਹ ਧੰਤਾ ਯੋਗ ਨੇ, ਉਹ ਵਡਿਆਏ ਜਾਂਦੇ ਨੇ, ਸ਼ੋਭਾ ਉਹਨਾਂ ਦੀ। ਹਜ਼ੂਰ ਨੂੰ ਪੁੱਛੀਏ, ਦਾਤਾ ਇਹ ਲੜ ਆਪਣੇ ਆਪ ਪਕੜ ਲਈਦਾ, ਇਹ ਕੀਮਤੀ ਨਾਮ ਦਾ ਮੋਤੀ ਆਪ ਮਿਲ ਜਾਂਦਾ ਕੀ ਆਪਣਾ ਉਹਨੂੰ ਬਣਾ ਲਈਦਾ? ਸਾਹਿਬ ਕਹਿਣ ਲੱਗੇ, ਨਹੀਂ ਭਾਈ, ਆਪਣ ਲਈਆ ਜੇ ਮਿਲੈ ਵਿਛੜ ਕਿਉਂ ਰੋਵੇ। ਜੇ ਆਪਣੀ ਮਰਜ਼ੀ ਨਾਲ ਕੁਝ ਮਿਲਦਾ ਹੋਵੇ ਤੇ ਜੀ ਵਿਛੜ ਕੇ ਰੋਵੇ ਕਿਉਂ? ਸਾਹਿਬ ਕਹਿੰਦੇ ਨੇ, ਆਪਣ ਲਈਆ ਜੇ ਮਿਲੈ ਸਭ ਕੋ ਭਾਗਤ ਹੋਏ, ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ। ਆਪਣਾ ਤਾਕਤ, ਆਪਣਾ ਉਦਮ, ਆਪਣਾ ਬਲ ਨਹੀਂ, ਇੱਥੇ ਬਿਲਕੁਲ ਸਮਰਪਿਤ ਵਾਲੀ ਬਿਰਤੀ ਹੈ ਕਿ ਇਹ ਫੁਰਨਾ ਵੀ ਨਾ ਬਣਾਈ ਕਿ ਮੈਂ ਆਪਣੇ ਆਪ ਜੁੜਿਆ ਤੇ ਕਦੀ ਬੋਲੀਏ ਨਾ। ਅੰਮ੍ਰਿਤ ਵੇਲੇ ਅਭਿਆਸ ਕਰਦੇ ਹਾਂ, ਕਿਤੇ ਅਚਿਨਚੇਤ ਸੂਖਸ਼ਮ ਆ ਜਾਏ ਨਾ ਵੀ ਹੁਣ ਤੇ ਚੰਗੀ ਕਿਰਪਾ ਹੋ ਗਈ ਹੈ, ਬਸ ਦੂਜੇ ਦਿਨ ਹੀ ਉਹਦਾ ਰਿਜ਼ਲਟ ਦੇਖ ਲਿਓ। ਇੱਕ ਖਿਣ ਲੱਗਦਾ ਬੰਦੇ ਨੂੰ ਥਿਰਕਦਿਆਂ। ਸਾਹਿਬ ਕਹਿੰਦੇ ਤੂੰ ਮਰ ਜਾ, ਜੋ ਕੁਝ ਹੁੰਦਾ ਪਿਆ ਬਿਲਕੁਲ ਨਾ ਸੋਚੀ ਮੈਂ ਕਰਨਾ, ਬਸ ਇੱਕੋ ਗੱਲ ਕਿ ਦਾਤਾ ਆਪਣ ਲਿਆ ਜੇ ਮਿਲੈ ਵਿਛੜ ਕਿਉਂ ਰੁਵੰਨ। ਸਾਹਿਬ ਕਹਿੰਦੇ ਇੱਕ ਕੰਮ ਕਰ ਲੈ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ, ਸਾਧੂ ਜੁੜੇ ਹੋਏ ਦੀ ਸੰਗਤ ਕਰ, ਜੇ ਨਾਮ ਦੇ ਰੰਗ ਨੂੰ ਮਨ ਨਹੀਂ, ਜਿਹੜੀ ਮੰਜ਼ਿਲ ਤੂੰ ਕਈ ਜਨਮ ਲਾ ਕੇ ਤੈਅ ਕਰਨੀ ਹੈ ਕਿਤੇ ਜੁੜਿਆ ਹੋਇਆ ਮਿਲ ਜਾਏਗਾ। ਤੇ ਸਾਹਿਬ ਕਹਿੰਦੇ ਨੇ ਸਾਧ ਕੈ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਖੋਤ ਨਿਹਾਲ, ਜਿਹੜੀਆਂ ਘੁੰਡੀਆਂ ਅੰਦਰ ਦੀਆਂ ਖੁੱਲਦੀਆਂ ਨਹੀਂ ਘਾਲਣਾ ਵਾਲਾ ਖੋਦ ਦਏਗਾ। ਹਜ਼ੂਰ ਕਹਿਣ ਲੱਗੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਉਹ ਸਾਈਂ ਦੇ ਪਿਆਰ ਨੂੰ ਮਾਣਦੇ ਨੇ। ਫਿਰ ਦਾਤਾ ਜੇਲ ਤਾਂ ਤੱਪਦਾ ਬੜਾ। ਕਹਿਣ ਲੱਗੇ ਉਹਨਾਂ ਲਈ ਜਿਨ੍ਹਾਂ ਕੋਲ ਸਾਈਂ ਦਾ ਨਾਮ ਨਹੀਂ, ਹਰ ਜੇਠ ਰੰਗੀਲਾ ਤਿਸ ਧਣੀ। ਕਹਿਣ ਲੱਗੇ ਜੇਠ ਦਾ ਮਕੀਨਾ ਉਸ ਲਈ ਰੰਗ ਰਲੀਆਂ ਵਾਲਾ, ਅੰਦਰ ਦਾ ਸੁੱਖ ਦੇਣ ਵਾਲਾ, ਜਿਹਦਾ ਮੇਰਾ ਵਾਹਿਗੁਰੂ ਹੋ ਜਾਏ। ਤੇ ਸਾਹਿਬ ਕਹਿਣ ਲੱਗੇ ਜਿਸ ਕੈ ਭਾਗ ਮਥੰਗ, ਜਿਹਦੇ ਮੱਥੇ ਦੇ ਭਾਗ ਨੇ ਨਾ ਪਿਆਰਿਆ, ਇਹ ਮਹੀਨਾ ਉਹਨਾਂ ਲਈ ਭਾਗਾਂ ਵਾਲਾ। ਸਤਿਗੁਰੂ ਕਿਰਪਾ ਕਰੇ ਪਿਆਰਿਓ, ਆਓ ਅੰਦਰੋਂ ਦਾਮਨ ਪਕੜੀਏ ਘੁੱਟ ਕੇ ਸਤਿਗੁਰੂ ਦੇ ਸ਼ਬਦ ਦਾ, ਜੁੜੀਏ ਅੰਦਰੋਂ ਸ਼ਬਦ ਨਾਲ, ਬਹਿੰਦਿਆਂ ਉੱਠਦਿਆਂ ਚੱਲਦਿਆਂ ਫਿਰਦਿਆਂ। ਤੇ ਜਦੋਂ ਉਹਦਾ ਲੜ ਪਕੜ ਲਿਆ ਨਾ, ਫਿਰ ਕਿਸੇ ਦੀ ਤਾਕਤ ਨਹੀਂ ਸਾਨੂੰ ਬੰਨ ਸਕੇ, ਚਾਹੇ ਅੰਦਰ ਦਾ ਦੁਸ਼ਮਣ ਹੋਵੇ ਚਾਹੇ ਬਾਹਰ ਦਾ ਦੁਸ਼ਮਣ ਹੋਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਕੱਲ ਨੂੰ ਸਾਹਿਬ ਨੇ ਫਿਰ ਗੱਲ ਕਰਨੀ ਕਿ ਅਸਾੜ ਤਪਦਾ ਉਹਨਾਂ ਲਈ ਆ ਜਿਹੜੇ ਵੱਡੇ ਨੂੰ ਛੱਡ ਕੇ ਮਨੁੱਖ ਦੀ ਆਸ ਤੇ ਜਿੰਦੇ ਨੇ। ਖੋਈਆਂ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।